ਰਸ ਛੇ ਤ੍ਰਿਪਤ ਰਹਿ सब बिन दूजा को नहीं, नानक हर शरणाय असू सुखी वसंदियां, जिना मेरा हर राय। प्रभु बिन दूजा को नहीं, नानक हर शरणाय असू सुखी वसंदियां, जिना मेरा हर राय। वाहिगुरु जी का खालसा, वाहिगुरु जी की फतेह। परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुभाईमान होए बैठे गुरमुख प्यारे सतसंगी जनों, सतगुरु जी दे पावन पवित्र अमृत बचन गुरबाणी कीर्तन राही आप जी ने सरवण किए ने। सतगुरु जी दे पवित्र लड़ीवार बचना दी विचार दे अनुसार अज जो हजूर दा पवित्र बचन आपने विचारना है, ये असू दे महीने राही सतगुरु गुरु अर्जुन देव सच्चे पातशाह जी महाराज की उपदेश असानू दृढ़ कराते हैं। इस दी विचार गुरु कृपा नाल आपां ने करनी। करो कृपालता सतगुरु गुरु अर्जुन देव सच्चे पातशाह महाराज, आप बख्शिश कृपा करके विच वर्तन प्रेम श्रद्धा भावना की दात बख्श के सतगुरु इस अमृत बचन की विचार आप ही करा लो। साध संगत आशीष बख्शो, प्यार अदब दे नाल उचारण करो जी सतनाम श्री वाहे गुरु जी। करो बख्शिश फिर उचारण करो जी सतनाम श्री वाहे गुरु जी। सतगुरु गुरु पंचम पातशाह महाराज जी ने कल दे पावन पवित्र बचन अंदर बख्शिश की थी कि जिस तरह भादरों के महीने के अंदर कदी ता आसमान तो बदल वरसदा है ते धरती दे उपर ठंड पैगी ते इसे महीने विच ही मीह पैंदियां पैंदियां बदल जदों चला जाए ते सूरज दियां किरणां धरती ते पैंदियां ने ते धरती विचों खुमस ओ मनुख नूं घबराहट पैदा कर दी। कुछ समा पहला आसमान तो बदल वरसिया ते ठंड महसूस कीती ते परत के जदों सूरज दियां तपदियां हुईयां किरणां धरती ते पईयां ते उसे धरती विचों खुमस उहदे विचों ही देख के मनुख दे अंदर घबराहट पैदा हुई। कहन लगे इह तां गल केवल बाहर दे मौसम दी है, जिहड़ा मनुख भादरों दे महीने विच पट गया हकीकत उहदे अंदर दी भी अवस्था एवे। कदी तां उहदे अंदर नूं थोड़ा बहुता खलारा मिलेगा मीह दी तरह ते दूसरी घड़ी वो वकारां दी तपश हुमस विच इहो जिहा डिगेगा कि उहदे अंदर टिका नहीं रहेगा। अज धन गुरु अर्जुन साहिब वचन करदे ने, जदों भादरों दा महीना बतीत होया ते असों दा महीना प्रारंभ हो गया ਤੇ ਜਦੋਂ ਆਪਾਂ ਆਪਣੀ ਧਰਤੀ ਉਸ ਤੇ ਤੱਕਨੇ ਆ, ਅੱਸੂ ਦਾ ਮਹੀਨਾ ਚੜ੍ਹੇ ਤੇ ਗਰਮੀ ਉਹਦਾ ਖਾਤਮਾ ਹੁੰਦਾ, ਸਰਦੀ ਅਜੇ ਪੂਰੇ ਜੋਬਨ ਤੇ ਆਈ ਨਹੀਂ, ਤੇ ਅੱਸੂ ਦਾ ਮਹੀਨਾ ਵੀ ਮੌਸਮ ਪੱਖੋਂ ਮਨੁੱਖ ਦੇ ਸਰੀਰ ਨੂੰ ਕੋਈ ਸੁੱਖ ਦਿੰਦਾ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਕਿ ਜਦੋਂ ਭਾਦੋਂ ਦਾ ਮਹੀਨਾ ਲੰਘਿਆ, ਅੱਸੂ ਦੇ ਮਹੀਨੇ ਦੀ ਰੁੱਤ ਨੇ ਕੇਵਲ ਤਨ ਨੂੰ ਸੁੱਖ ਨਹੀਂ ਦਿੱਤਾ, ਸਾਹਿਬ ਕਹਿੰਦੇ ਨੇ ਮੇਰੇ ਅੰਦਰ ਮਨ ਦੇ ਅੰਦਰ ਪ੍ਰੇਮ ਨੇ ਉਛਾਲਾ ਮਾਰੇ, ਤੇ ਉਸ ਪ੍ਰੇਮ ਦੇ ਉਛਾਲੇ ਵਿੱਚੋਂ ਇੱਕ ਆਵਾਜ਼ ਨਿਕਲੀ, ਕੋਈ ਸੰਸਾਰ ਤੇ ਐਸਾ ਹੈ ਜਿਹੜਾ ਮੈਨੂੰ ਪਰਮੇਸ਼ਵਰ ਦੇ ਚਰਨਾਂ ਨਾਲ ਮਿਲਦਾ। ਸਾਹਿਬ ਨੇ ਆਰੰਭ ਵਿੱਚ ਕਿਹਾ ਅਸੁਨ ਪ੍ਰੇਮ ਉਮਾੜਾ, ਅਸੁਨ ਦਾ ਆਖਰੀ ਅਰਥ ਆਪਾਂ ਕਰਾਂਗੇ ਕਿ ਅਸੂ ਦੇ ਮਹੀਨੇ ਵਿੱਚ ਪ੍ਰੇਮ ਉਮਾੜਾ। ਉਮਾੜਾ ਦਾ ਅਰਥ ਹੈ ਉਮਾ ਆਉਣਾ, ਉਛਾਲਾ ਆਉਣਾ, ਅੰਦਰ ਇੱਕ ਲਹਿਰ ਉੱਠਣੀ। ਅਸੂ ਦੇ ਮਹੀਨੇ ਵਿੱਚ ਪ੍ਰੇਮ ਨੇ ਇੱਕ ਉਛਾਲਾ ਮਾਰਿਆ, ਤੇ ਸਾਹਿਬ ਕਹਿਣ ਲੱਗੇ ਕਿਉਂ ਮਿਲੀਏ ਹਰ ਜਾਏ, ਤੇ ਜਦੋਂ ਅੰਦਰ ਪ੍ਰੇਮ ਪੈਦਾ ਹੋਇਆ ਤੇ ਇੱਕ ਸਵਾਲ ਉੱਠਿਆ ਸੀ ਮਾਲਕਾ ਤੇਰੇ ਚਰਨਾਂ ਨੂੰ ਕਿਵੇਂ ਮਿਲਿਆ ਜੀ। ਫਿਰ ਸਾਹਿਬ ਕਹਿੰਦੇ ਨੇ ਉਸ ਪ੍ਰੇਮ ਦੇ ਵਿੱਚੋਂ ਅਗਲੀ ਤਾਂਘ ਉੱਠੀ ਮਨ ਤਨ। ਇੱਥੇ ਮਨ ਤੇ ਤਨ ਜਿਹੜੇ ਦੋ ਸ਼ਬਦ ਆਏ ਨੇ, ਦੋਨਾਂ ਸ਼ਬਦਾਂ ਦੇ ਨਾਲ ਮਨ ਦੇ ਨੰਨੇ ਨੂੰ ਵੀ ਸਿਹਾਰੀਏ ਤੇ ਤਨ ਦੇ ਨੰਨੇ ਨੂੰ ਵੀ ਸਿਹਾਰੀਏ। ਇਹਦਾ ਅਰਥ ਹੈ ਮਨ ਵਿੱਚ ਤੇ ਤਨ ਵਿੱਚ, ਕੇਵਲ ਮਨ ਦੀ ਨਹੀਂ ਤਨ ਦੇ ਵਿੱਚ ਵੀ ਇੱਕ ਪਿਆਸ ਪੈਦਾ ਹੋ ਗਈ। ਮਨ ਤਨ ਪਿਆਸ ਦਰਸ਼ਨ ਘਣੀ, ਮਨ ਵਿੱਚ ਤੇ ਤਨ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਘਣੀ ਦਾ ਅਰਥ ਬਹੁਤ ਜ਼ਿਆਦਾ ਪੈਦਾ ਹੋਈ, ਤੇ ਸਵਾਲ ਉੱਠਿਆ ਕੋਈ ਆਣ ਮਿਲਾਵੇ ਮਾਏ, ਹੇ ਮਾਂ ਕੋਈ ਐਸਾ ਹੈ ਜਿਹੜਾ ਮੈਨੂੰ ਉਸ ਪਿਆਰੇ ਪਰਮੇਸ਼ਵਰ ਦੇ ਚਰਨਾਂ ਵਿੱਚ ਮਿਲਦਾ। ਸਾਹਿਬ ਕਹਿੰਦੇ ਨੇ ਇਹ ਇੱਕ ਅੰਦਰ ਅਸੂ ਦੇ ਮਹੀਨੇ ਵਿੱਚ ਪ੍ਰੇਮ ਪੈਦਾ ਹੋਇਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਪਾਂ ਸਾਰੇ ਆ ਕੇ ਨਮਸਕਾਰ ਕਰਨੇ ਹਾਂ, ਪਰ ਇੱਕ ਗੱਲ ਜ਼ਰੂਰ ਧਿਆਨ ਵਿੱਚ ਰੱਖੀਏ, ਗੁਰੂ ਸਾਹਿਬ ਦੇ ਚਰਨਾਂ ਵਿੱਚ ਸਾਡਾ ਮੱਥਾ ਟੇਕਣ ਦਾ ਢੰਗ, ਸਾਡੀ ਮੁਦਰਾ ਇੱਕੋ ਜੀ ਹੋਵੇਗੀ, ਪਰ ਅੰਦਰ ਦੀ ਜਿਹੜੀ ਅਵਸਥਾ ਹੈ, ਅੰਦਰ ਦੀ ਜਿਹੜੀ ਮੰਗ ਹੈ, ਉਹ ਹਰ ਇੱਕ ਦੀ ਇੱਕੋ ਜੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਨੇ ਬਚਨ ਕੀਤਾ, ਕਹਿੰਦੇ ਨੇ ਜਿਹਦੇ ਮਨ ਵਿੱਚ ਪ੍ਰੇਮ ਦਾ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ, ਚੇਤੇ ਰੱਖਿਓ ਉਹ ਜਗਿਆਸੂ ਸਭ ਤੋਂ ਸ੍ਰੇਸ਼ਟ ਹੈ। ਸੁਖਮਨੀ ਸਾਹਿਬ ਦਾ ਪਾਠ ਆਪਾਂ ਕਰਨੇ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕਰਕੇ ਸਮੁੱਚੀ ਮਾਨਵਤਾ ਨੂੰ ਉਪਦੇਸ਼ ਦੋ ਦ੍ਰਿੜ ਕਰਾਏ। ਕਹਿੰਦੇ ਨੇ ਜੇਕਰ ਕੋਈ ਮਨੁੱਖ ਇਹ ਮੰਗ ਲਏ ਕਿ ਗੁਰੂ ਕੋਲ ਆਉਂਦਾ ਹੈ ਕਿ ਮੈਨੂੰ ਧਰਮ ਅਰਥ ਤੇ ਕਾਮ ਮੋਕਸ਼ ਚਾਰ ਪਦਾਰਥ ਚਾਹੀਦੇ ਨੇ, ਤੇ ਰੋਜ਼ ਬਚਨ ਅਸੀਂ ਪੜ੍ਹਦੇ ਸੁਣਨੇ, ਅਰਥ ਕਰ ਰਿਹਾ ਕਿ ਇਹ ਪ੍ਰੇਮ ਤੇ ਦਰਸ਼ਨਾਂ ਦੀ ਪਿਆਸ ਸਭ ਤੋਂ ਉੱਤਮ ਦਾਤ ਹੈ। ਕਹਿੰਦੇ ਨੇ ਜੇ ਕਿਸੇ ਦੇ ਮਨ ਵਿੱਚ ਆ ਗਿਆ ਵੀ ਮੈਨੂੰ ਧਰਮ ਅਰਥ ਤੇ ਕਾਮ ਮੋਕਸ਼ ਚਾਰ ਪਦਾਰਥ ਚਾਹੀਦੇ ਨੇ, ਤੇ ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਫਿਰ ਸੰਗਤ ਦੀ ਸੇਵਾ ਕਰਿਆ ਕਰ, ਸਾਧ ਜਨਾਂ ਦੀ ਸੰਗਤ ਕਰ, ਤੇ ਤੈਨੂੰ ਚਾਰ ਪਦਾਰਥ ਮਿਲ ਸਕਦੇ। ਕਹਿੰਦੇ ਨੇ ਜੇਕਰ ਕਿਸੇ ਦੇ ਮਨ ਵਿੱਚ ਇਹ ਇੱਛਾ ਹੈ, ਇਹ ਮੰਗ ਹੈ ਕਿ ਮੇਰੇ ਤਨ ਦਾ ਰੋਗ ਚਲਾ ਜਾਏ, ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੂੰ ਵੀ ਸੰਗਤ ਵਿੱਚ ਜੁੜ ਤੇ ਪਰਮੇਸ਼ਵਰ ਦੇ ਗੁਣ ਗਾ, ਤੇਰੇ ਤਨ ਦਾ ਰੋਗ ਵੀ ਜਾ ਸਕਦਾ। ਸਾਹਿਬ ਕਹਿਣ ਲੱਗੇ ਜੇਕਰ ਤੀਜਾ ਕਿਸੇ ਦੇ ਮਨ ਵਿੱਚ ਇਹ ਵੇ ਕਿ ਮੇਰੀ ਸ਼ੋਭਾ ਚਾਰ ਜਣਿਆਂ ਵਿੱਚ ਹੋਵੇ, ਲੋਕਾਂ ਵਿੱਚ ਮੇਰੀ ਵਡਿਆਈ ਹੋਵੇ, ਸਾਹਿਬ ਕਹਿਣ ਲੱਗੇ ਜੇ ਤੂੰ ਸ਼ੋਭਾ ਭਾਲਣਾ ਤੇ ਸੰਗਤ ਵਿੱਚ ਆ ਕੇ ਆਪਣੀ ਹਉਮੈ ਨੂੰ ਤਿਆਗ ਦੇ। ਤੇ ਚੌਥੀ ਮੰਗ, ਮਨੁੱਖ ਦੇ ਅੰਦਰ ਇੱਕ ਡਰ ਹੈ, ਉਹ ਜਨਮ ਤੇ ਮਰਨ ਦਾ। ਕਹਿੰਦੇ ਨੇ ਜੇ ਜਨਮ ਤੇ ਮਰਨ ਦਾ ਤੇਰੇ ਅੰਦਰ ਡਰ ਹੈ ਨਾ, ਤੇ ਪਰਮੇਸ਼ਵਰ ਦੇ ਪਿਆਰਿਆਂ ਦੀ ਸੇਵਾ ਵੀ ਜੁੜ ਜਾ। ਕਦੀ ਪੜ੍ਹਿਓ, ਅਸੀਂ ਰੋਜ਼ ਬਚਨ ਪੜ੍ਹਨੇ ਆ, ਅਰਥ ਕਰ ਰਿਹਾ ਦਰਸ਼ਨਾਂ ਦੀ ਪਿਆਸ ਤੇ ਪ੍ਰਭੂ ਦੇ ਚਰਨਾਂ ਦਾ ਪ੍ਰੇਮ ਸਭ ਤੋਂ ਉੱਤਮ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਚਾਰ ਪਦਾਰਥ ਜੇ ਕੋ ਮੰਗ ਹੈ, ਸਾਧ ਜਨਾ ਕੀ ਸੇਵਾ ਅਲੱਗ ਹੈ। ਹੁਣ ਕਦੀ ਤਰਤੀਬ ਨਾਲ ਅੱਗੇ ਚੱਲਿਓ ਕਿ ਦਰਸ਼ਨ ਪਿਆਸ ਕਿੰਨੀ ਕੁ ਉੱਚੀ ਦਾਤ ਹੈ ਪਰਮੇਸ਼ਵਰ ਦੀ। ਸਾਹਿਬ ਕਹਿਣ ਲੱਗੇ ਚਾਰ ਪਦਾਰਥ ਜੇ ਕੋ ਮੰਗ ਹੈ, ਸਾਧ ਜਨਾ ਕੀ ਸੇਵਾ ਅਲੱਗ ਹੈ। ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਰਿਤ ਮਿਲਦਾ ਸਦ ਗਾਵੈ ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗ ਇਹ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਤੇ ਕਹਿਣ ਲੱਗੇ ਸਜਣੋ ਜੇ ਕਿਸੇ ਨੂੰ ਸ਼ੋਭਾ ਦੀ ਲੋੜ ਨਹੀਂ ਕਿਸੇ ਪਦਾਰਥ ਦੀ ਲੋੜ ਨਹੀਂ ਸਿਰਫ ਇੱਕ ਬੇਨਤੀ ਕਰਨ ਆਇਆ ਮਾਲਕਾ ਤੇਰੇ ਦਰਸ਼ਨਾਂ ਦੀ ਪਿਆਸ ਹੈ ਤੇ ਗੁਰੂ ਅਰਜਨ ਸਾਹਿਬ ਫਿਰ ਉਹ ਕੀ ਕਰੇ ਕਹਿਣ ਲੱਗੇ ਸਜਣਾ ਉਹਦੇ ਚਰਨਾਂ ਤੋਂ ਤਾਂ ਮੈਂ ਵੀ ਕੁਰਬਾਨ ਜਾਂਦਾ ਵਾਂ ਜਿਹਦੇ ਅੰਦਰ ਮਾਲਕ ਦੇ ਮਿਲਣ ਦੀ ਪਿਆਸ ਪੈਦਾ ਹੋ ਗਈ ਸਾਹਿਬ ਨੇ ਅੰਮ੍ਰਿਤ ਬਚਨ ਕਹਿਣ ਲੱਗੇ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਕਹਿੰਦੇ ਨੇ ਜਿਹਦੇ ਅੰਦਰ ਦਰਸ਼ਨਾਂ ਦੀ ਪਿਆਸ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਉਹਦੇ ਤੋਂ ਕੁਰਬਾਨ ਬਲਿਹਾਰ ਜਾਂਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਇੱਕ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਪੜ੍ਹਦੇ ਹਾਂ ਸਾਹਿਬ ਕਹਿੰਦੇ ਨੇ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ ਸ਼ਬਦ ਕਈ ਵਾਰੀ ਆਪ ਜੀ ਨੇ ਸਰਵਣ ਕੀਤਾ ਹੁਣ ਹਜ਼ੂਰ ਕਹਿ ਰਹੇ ਨੇ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ ਜਪ ਮਨ ਗੋਬਿੰਦ ਏਕ ਹੈ ਅਵਰ ਨਹੀਂ ਕੋ ਲੇਖ ਹੈ ਸੰਤ ਲਾਗ ਮਨੈ ਛਾੜ ਦੁਬਦਾ ਕੀ ਕੁਰੀਆ ਇਹਦੇ ਅਰਥ ਬੜੇ ਪਿਆਰੇ ਨੇ ਸ਼ਬਦ ਆਇਆ ਗੁਰੀਆ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਬਚਨ ਆਉਂਦੇ ਨੇ ਇੱਕ ਗੁਰੂ ਤੇ ਇੱਕ ਗਰੂ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਹੁਣ ਗੁਰੂ ਦਾ ਅਰਥ ਹੈ ਸਤਿਗੁਰੂ ਰਾਹ ਦਿਖਾਉਣ ਵਾਲਾ ਤੇ ਗਰੂ ਸ਼ਬਦ ਜਿਹੜਾ ਆਇਆ ਇਹਦਾ ਅਰਥ ਹੈ ਵੱਡਾ ਸਭ ਤੋਂ ਉੱਚਾ ਸਾਹਿਬ ਸੱਚੇ ਪਾਤਸ਼ਾਹ ਨੇ ਉਹੀ ਸ਼ਬਦ ਹੈ ਕਿ ਪ੍ਰੀਤ ਪ੍ਰੀਤ ਗੁਰੀਆ ਇਹਦੇ ਅਰਥ ਆਪਾਂ ਕਰਾਂਗੇ ਦੁਨੀਆਂ ਦੇ ਲੋਕ ਪ੍ਰੀਤ ਤਾਂ ਕਰਦੇ ਨੇ ਕਿਸੇ ਦੀ ਪ੍ਰੀਤ ਪਰਿਵਾਰ ਨਾਲ ਹੋਵੇਗੀ ਕਿਸੇ ਦੀ ਪ੍ਰੀਤ ਸੰਸਾਰ ਨਾਲ ਹੋਵੇਗੀ ਅੰਦਰ ਦਾ ਲਗਾਓ ਤਾਂ ਹਰ ਇੱਕ ਦਾ ਕਿਸੇ ਨਾ ਕਿਸੇ ਨਾਲ ਜ਼ਰੂਰ ਹੋਵੇਗਾ ਪਰ ਕਹਿਣ ਲੱਗੇ ਇਹਨਾਂ ਪ੍ਰੀਤਾਂ ਵਿੱਚੋਂ ਸਭ ਤੋਂ ਗੁਰੀਆ ਦਾ ਅਰਥ ਉੱਚੀ ਪ੍ਰੀਤ ਇਹ ਵੇ ਕਿ ਤੇਰਾ ਅੰਦਰ ਸਾਈਂ ਦੇ ਚਰਨਾਂ ਵਿੱਚ ਕਿੰਨਾ ਕੁ ਜੁੜਿਆ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ ਮਨ ਨੂੰ ਮੋਹਨ ਵਾਲੇ ਵਾਹਿਗੁਰੂ ਦੇ ਚਰਨਾਂ ਨਾਲ ਜੇ ਪ੍ਰੀਤ ਹੈ ਤੇ ਇਹ ਪ੍ਰੀਤ ਸਭ ਤੋਂ ਉੱਚੀ ਹੈ ਤੇ ਮਹਾਰਾਜ ਇਹ ਪ੍ਰੀਤ ਪੈਦਾ ਕਿਵੇਂ ਹੋਵੇ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ ਜਪ ਮਨ ਗੋਬਿੰਦ ਏਕ ਹੈ ਕਹਿੰਦੇ ਹੇ ਮੇਰੇ ਮਨਾ ਤੂੰ ਇੱਕ ਪਰਮੇਸ਼ਵਰ ਦੇ ਨਾਮ ਨੂੰ ਜਪ ਅਵਰ ਨਹੀਂ ਕੋ ਲੇਖ ਹੈ ਇੱਕ ਨਾਮ ਤੋਂ ਬਿਨਾਂ ਪ੍ਰਭੂ ਦੀ ਦਰਗਾਹ ਵਿੱਚ ਕੋਈ ਵੀ ਕਰਮ ਲੇਖੇ ਵਿੱਚ ਨਹੀਂ ਪੈਂਦਾ ਫਿਰ ਕਹਿਣ ਲੱਗੇ ਇੱਕ ਕੰਮ ਹੋਰ ਕਰੀ ਸੰਤ ਲਾਗ ਜੇ ਤੂੰ ਗੁਰੂ ਗੁਰੀਆ ਪ੍ਰੀਤ ਸਿੱਖਣੀ ਹੈ ਤੇ ਕਿਸੇ ਕਰਨੀ ਵਾਲੇ ਦੇ ਚਰਨਾਂ ਦੀ ਸੰਗਤ ਕਰਨੀ ਜਿਹੜਾ ਸਾਈਂ ਨੂੰ ਪ੍ਰੇਮ ਕਰਦਾ ਹੈ ਉਹਦੀ ਸੰਗਤ ਕਰਕੇ ਕਿਤੇ ਤੇਰੇ ਹਿਰਦੇ ਵਿੱਚ ਵੀ ਕੋਈ ਜਾਗ ਲੱਗ ਜਾਏ ਸਾਹਿਬ ਕਹਿਣ ਲੱਗੇ ਸੰਤ ਲਾਗ ਮਨੈ ਛਾੜ ਦੁਬਦਾ ਕੀ ਕੁਰੀਆ ਕੁਰੀਆ ਦਾ ਅਰਥ ਹੁੰਦਾ ਰਸਤਾ ਕਹਿੰਦੇ ਨੇ ਜਿਹੜੇ ਅੰਦਰ ਮਨ ਦੇ ਦੁਬਦਾ ਦੋ ਭਾਂਤੀ ਚਾ ਲੇ ਇਹਨੂੰ ਤਿਆਗ ਦੇ ਤੇ ਦੇਖ ਫਿਰ ਤੇਰੀ ਸਾਈਂ ਦੇ ਚਰਨਾਂ ਨਾਲ ਪ੍ਰੀਤ ਬਣੇ ਤਵੱਜੋ ਦਿਆ ਜੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਅਰਜ਼ ਕਰ ਰਿਹਾ ਕਿ ਕਿਤੇ ਹਿਰਦੇ ਵਿੱਚ ਪ੍ਰੇਮ ਪੈਦਾ ਹੋ ਜਾਏ ਤੇ ਇਹ ਪ੍ਰੇਮ ਦੋ ਚਾਰ ਘੜੀਆਂ ਦਾ ਨਹੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨੂੰ ਨਾ ਬੇਅੰਤ ਵਿਦਵਾਨਾਂ ਨੇ ਲਿਖੇ ਸਭ ਤੋਂ ਪਹਿਲਾਂ ਜਿੱਥੇ ਬਾਣੀਆਂ ਆਪਾਂ ਪੜ੍ਹਨੇ ਆ ਜੇ ਦੇਖੀਏ ਵੀ ਗੁਰੂ ਨਾਨਕ ਸਾਹਿਬ ਜੀ ਦੀ ਸਭ ਤੋਂ ਪਹਿਲਾਂ ਸਿਫਤ ਜੇ ਲਿਖੀ ਹੈ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਮਿਲੇਗੀ ਉਹਨਾਂ ਵਿੱਚ ਸਤਿਗੁਰੂ ਸਾਹਿਬਾਨ ਨੇ ਆਪ ਭੱਟਾਂ ਨੇ ਤੇ ਸੱਤੇ ਬਲਵੰਡ ਨੇ ਸਿਫਤ ਕੀਤੀ ਉਸ ਤੋਂ ਅੱਗੇ ਤੁਰੀਏ ਤੇ ਜਨਮ ਸਾਖੀਆਂ ਸਾਨੂੰ ਮਿਲਣਗੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ ਸਭ ਤੋਂ ਪੁਰਾਤਨ ਇੱਕ ਜਨਮ ਸਾਖੀ ਉਹਦਾ ਨਾਮ ਵੀ ਪੁਰਾਤਨ ਜਨਮ ਸਾਖੀ ਹੈ ਉਸ ਤੋਂ ਇਲਾਵਾ ਮਿਹਰਬਾਨ ਦੀ ਜਨਮ ਸਾਖੀ ਭਾਈ ਬਾਲੇ ਵਾਲੀ ਜਨਮ ਸਾਖੀ ਸ਼ਹੀਦ ਭਾਈ ਮਨੀ ਸਿੰਘ ਹੋਰਾਂ ਵਾਲੀ ਜਨਮ ਸਾਖੀ ਇਹਨਾਂ ਜਨਮ ਸਾਖੀਆਂ ਦੇ ਵੇਲੇ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਜੀਵਨ ਨੂੰ ਆਪਣੀਆਂ ਵਾਰਾਂ ਦੇ ਅੰਦਰ ਪਹਿਲੀ ਵਾਰ ਵਿੱਚ ਅੰਕਿਤ ਕੀਤਾ ਕੁਝ ਪੌੜੀਆਂ ਅੱਗੇ ਚੌਵੀ ਵਾਰ ਵਿੱਚ ਨੇ ਸਤਿਗੁਰੂ ਗੁਰੂ ਨਾਨਕ ਦੀ ਸਿਫਤ ਵਿੱਚ ਜਿੱਥੇ ਸਿੱਖ ਵਿਦਵਾਨਾਂ ਨੇ ਲਿਖਿਆ ਉੱਥੇ ਗੈਰ ਸਿੱਖ ਵਿਦਵਾਨਾਂ ਨੇ ਵੀ ਬਹੁਤ ਕੁਝ ਲਿਖਿਆ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਨੰਦ ਸਾਹਿਬ ਦੀ ਬਾਣੀ ਸੁਖਮਨੀ ਸਾਹਿਬ ਆਪਾਂ ਪੜ੍ਹਦੇ ਹਾਂ ਸਭ ਤੋਂ ਜ਼ਿਆਦਾ ਟੀਕੇ ਜਿਹੜੇ ਸੈਂਕੜਿਆਂ ਦੀ ਤਾਦਾਦ ਵਿੱਚ ਹੋਏ ਨੇ ਉਹ ਕੇਵਲ ਜਪਜੀ ਸਾਹਿਬ ਦੇ ਸਭ ਤੋਂ ਜ਼ਿਆਦਾ ਵਿਆਖਿਆ ਗੈਰ ਸਿੱਖ ਵਿਦਵਾਨਾਂ ਨੇ ਵੀ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਇਸੇ ਜਪ ਦੀ ਵਿਆਖਿਆ ਕਰਦੇ ਆ, ਅਰਜ਼ ਕਰ ਰਿਹਾ, ਅਸਨ ਪ੍ਰੇਮ ਉਮਾੜਾ ਕਿਉਂ ਮਿਲੀਐ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਇਹ ਕੇਵਲ ਕਾਵਕ ਅਲੰਕਾਰ ਨਹੀਂ ਕਿ ਜਿਵੇਂ ਇੱਕ ਕਵੀ ਦੇ ਫੋਕੇ ਖਿਆਲ ਹੋਣ, ਹਕੀਕਤ ਇਹ ਵੇ ਕਿ ਇੱਕ ਇੱਕ ਸ਼ਬਦ ਜਿਹੜਾ ਮੇਰੇ ਸਤਿਗੁਰੂ ਨੇ ਆਪਣੇ ਜੀਵਨ ਵਿੱਚ ਜੀਐ ਤੇ ਉਹਦੇ ਚਰਨਾਂ ਵੀ ਜੁੜੇ ਹੋਏ ਗੁਰਮੁਖ ਵੀ ਜਿੰਦੇ ਪਏ। ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਜਪ ਦੇ ਟੀਕੇ ਨੂੰ ਇੱਕ ਸੱਜਣ ਆਮ ਤੌਰ ਤੇ ਬੜਾ ਪੜ੍ਹਦੇ ਨੇ, ਓਸ਼ੋ ਦਾ ਟੀਕਾ ਜੋ ਕੁਝ ਉਹਨੇ ਬੋਲਿਆ ਗੁਰੂ ਨਾਨਕ ਸਾਹਿਬ ਜੀ ਦੇ ਜਪ ਸੰਬੰਧੀ ਉਹਨੂੰ ਅਸੀਂ ਪੜ੍ਹਨੇ। ਉਹਨੇ ਜਿਹੜੀ ਪਹਿਲੀ ਸਾਖੀ ਦਿੱਤੀ, ਦਰਅਸਲ ਉਹ ਸਾਖੀ ਜਨਮ ਸਾਖੀਆਂ ਦੇ ਵਿੱਚੋਂ ਵੀ, ਤੇ ਕੇਵਲ ਉਹ ਜਨਮ ਸਾਖੀ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜਿਓ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਹੈ ਜਿਸ ਸ਼ਬਦ ਦੇ ਆਧਾਰ ਤੇ ਉਹ ਵਿਆਖਿਆ ਪਿਆ ਕਰਦਾ। ਉਹ ਸਾਖੀ ਲਿਖਦਾ ਪਿਆ ਕਿ ਜਿਹਦੇ ਅੰਦਰ ਦਰਸ਼ਨ ਦੀ ਪਿਆਸ ਹੈ ਉਹਨੇ ਸ਼ਬਦ ਇਹ ਹੀ ਵਰਤੇ ਸਨ, ਤੇ ਜਨਮ ਸਾਖੀ ਵੀ ਜਦੋਂ ਪੜ੍ਹਨ ਨੂੰ ਸ਼ਬਦ ਮਿਲੇ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਿਹਰਬਾਣੀ ਮਿਹਰਬਾਨ ਦੀ ਜਨਮ ਸਾਖੀ ਦੀ ਸਾਖੀ ਕਿ ਰਾਏ ਭੋਏ ਦੀ ਤਲਵੰਡੀ ਸਾਰਾ ਸ਼ਹਿਰ ਬਿਲਕੁਲ ਆਰਾਮ ਵਿੱਚ ਸੁੱਤਾ, ਪਰ ਕੇਵਲ ਇੱਕ ਘਰ ਦੇ ਅੰਦਰ ਦੀਵਾ ਬਲਦਾ, ਉਹ ਵੀ ਟਿਮ ਟਿਮਾਉਂਦਾ ਦੀਵਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ। ਉੱਥੇ ਜਨਮ ਸਾਖੀ ਵਾਲੇ ਨੇ ਸਾਲ ਵੀ ਦੱਸੇ ਨੇ, ਉੱਥੇ ਉਹਨੇ ਲਿਖਿਆ ਤਬ ਬਾਬਾ 25 ਵਰਸ ਦਾ ਹੋਏ ਗਿਆ, ਸ਼ਬਦ ਉੱਥੇ ਵਰਤਿਆ ਕਿ 25 ਸਾਲ ਦੇ ਸਨ, ਤੇ ਰਾਏ ਭੋਏ ਦੀ ਤਲਵੰਡੀ ਤੇ ਬੈਠੇ ਨੇ, ਨਿਮਾ ਨਿਮਾ ਦੀਵਾ ਬਲਦਾ ਪਏ ਤੇ ਕਹਿੰਦੇ ਨੇ ਅੱਧੀ ਰਾਤ ਤੋਂ ਜ਼ਿਆਦਾ ਸਮਾਂ ਹੋ ਗਿਆ ਤੇ ਮੇਰੇ ਗੁਰੂ ਦੇਵ ਅਜੇ ਵੀ ਸਾਈਂ ਦੀ ਯਾਦ ਵੀ ਜੁੜੇ ਨੇ, ਅਜੇ ਵੀ ਮਾਲਕ ਦੇ ਚਰਨਾਂ ਵੀ ਜੁੜੇ ਨੇ। ਤੇ ਅਚਨਚੇਤ ਜਦੋਂ ਮਾਂ ਤ੍ਰਿਪਤਾ ਨੇ ਦੇਖਿਆ ਕਿ ਅਜੇ ਵੀ ਦੀਵਾ ਬਲਦਾ ਪਿਆ, ਨਾਨਕ ਚੌਂਕੜਾ ਮਾਰ ਕੇ ਕੋਲ ਬੈਠੇ ਨੇ ਤੇ ਆਵਾਜ਼ ਦੇ ਕੇ ਸ਼ਬਦ ਕਹਿ ਸਨ, ਬੇਟਾ ਹੁਣ ਤਾਂ ਸਾਰਾ ਸੰਸਾਰ ਆਰਾਮ ਨਾਲ ਟਿਕ ਗਿਆ, ਤੂੰ 2 ਘੜੀਆਂ ਆਰਾਮ ਨਹੀਂ ਕਰੇਗਾ, ਦੇਖ ਅੱਧੀ ਰਾਤ ਤੋਂ ਜ਼ਿਆਦਾ ਸਮਾਂ ਲੰਘਿਆ, ਤੈਨੂੰ ਚੈਨ ਨਹੀਂ। ਤੇ ਕਹਿੰਦੇ ਨੇ ਉਸੇ ਵੇਲੇ ਅਸਮਾਨ ਤੇ ਬਦੀਆ ਬੋਲਿਆ ਤੇ ਜਦੋਂ ਉਹਨੇ ਪ੍ਰਿਓ ਪ੍ਰਿਓ ਦੇ ਸ਼ਬਦ ਕਹਿ ਤੇ ਗੁਰੂ ਨਾਨਕ ਸਾਹਿਬ ਜੀ ਦੇ ਹਿਰਦੇ ਵਿੱਚੋਂ ਬੈਰਾਗ ਉੱਠਿਆ, ਕਹਿਣ ਲੱਗੇ ਦੇਖ ਮਾਂ ਤੂੰ ਕਹਿੰਦੀ ਏ ਕਿ ਸਾਰੀ ਕਾਇਨਾਤ ਸੌਂ ਗਈ ਏ, ਪਰ ਉਹ ਸੁੱਤੇ ਨੇ ਜਿਨ੍ਹਾਂ ਅੰਦਰ ਪਿਆਰੇ ਦੀ ਤੜਪ ਨਹੀਂ। ਆ ਦੇਖ ਅਸਮਾਨ ਵਿੱਚ ਉੱਡਣ ਵਾਲਾ ਬਬੀਆ ਇਹ ਅੱਧੀ ਰਾਤ ਗਈ ਵੀ ਪੀਆ ਪੀਆ ਕਰਦਾ ਪਿਆ ਹੈ, ਇਹਦਾ ਪਿਆਰਾ ਤਾਂ ਬਿਲਕੁਲ ਨੇੜੇ ਵੇ, ਅੱਜ ਨਹੀਂ ਕੱਲ ਜਾਂ ਸਵੇਰੇ ਮੀਂਹ ਪਏਗਾ ਇਹ ਤਾਂ ਚੁੱਪ ਹੋ ਜਾਏਗਾ, ਪਰ ਇਸ ਅੰਦਰ ਨੂੰ ਵਿਛੜਿਆ ਤਾਂ ਕਈ ਜਨਮ ਹੋ ਗਏ, ਸਿਰਫ ਇੱਕ ਸਮਝਾਉਣ ਦਾ ਤਰੀਕਾ ਹੈ। ਕਹਿਣ ਲੱਗੇ ਮੈਂ ਓਨੀ ਦੇਰ ਤੱਕ ਚੈਨ ਨਾਲ ਟਿਕਾਂਗਾ ਨਹੀਂ ਜਿੰਨੀ ਦੇਰ ਤੱਕ ਮੇਰੇ ਪਿਆਰੇ ਦਾ ਮਿਲਾਪ ਨਹੀਂ ਹੋ ਜਾਂਦਾ। ਕਦੀ ਪੜ੍ਹਿਓ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਰਾਗ ਹੈ ਮਲਾਰ। ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਰੈਨ ਬਬੀਆ ਬੋਲਿਓ ਮੇਰੀ ਮਾਈ। ਕਹਿੰਦੇ ਨੇ ਹੇ ਮਾਂ ਪਾਵਾਂ ਅਸੀਂ ਇਕੱਲੀ ਸਾਖੀ ਪੜ੍ਹਨੇ ਆ, ਪਰ ਹੈ ਇਹ ਹਕੀਕਤ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ। ਕਹਿਣ ਲੱਗੇ ਹੇ ਮਾਂ ਰੈਨ ਬਬੀਆ, ਰਾਤ ਵੱਲ ਤੱਕ ਬਬੀਆ ਪੁਕਾਰਦਾ ਪਿਆ, ਰਹਿਣ ਬਬੀਆ ਬੋਲਿਓ ਮੇਰੀ ਮਾਈ। ਲੋਚਨ ਤਾਰ ਲਲਤਾ ਬਿਲ ਲਾਤੀ, ਦਰਸ਼ਨ ਪਿਆਸ ਰਜ਼ਾਈ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਲੋਚਨ ਤਾਰ, ਲੋਚਨ ਦਾ ਅਰਥ ਹੈ ਨੇਤਰ, ਤਾਰ ਦਾ ਅਰਥ ਹੈ ਇੱਕ ਟਿਕ ਦੇਖੀ ਜਾਣਾ। ਕਹਿਣ ਲੱਗੇ ਮਾਂ ਮੇਰੀਆਂ ਅੱਖਾਂ ਵੱਲ ਕਦੀ ਝਾਤੀ ਮਾਰ ਕੇ ਦੇਖ, ਮੈਂ ਪਿਆਰੇ ਦਾ ਰਾਹ ਪਿਆ ਤੱਕਣਾ ਵਾਂ, ਇੱਕ ਖਿੰਨ ਵੀ ਮੇਰੀਆਂ ਅੱਖਾਂ ਕਦੀ ਚਮਕਦੀਆਂ ਨਹੀਂ। ਲਲਤਾ ਬਿਲ ਲਾਤੀ, ਲਲਤਾ ਦਾ ਅਖਰੀ ਅਰਥ ਹੈ ਜੀਭ। ਕਹਿਣ ਲੱਗੇ ਨੇਤਰ ਦੇਖਦੇ ਨੇ ਤੇ ਜੀਭ ਬਿਲਕਦੀ ਪਈ ਏ, ਤੇ ਜਿੰਨੀ ਦੇਰ ਤੱਕ ਪਿਆਰੇ ਦੇ ਦੀਦਾਰ ਨਹੀਂ ਓਨੀ ਦੇਰ ਤੱਕ ਮੇਰੇ ਅੰਦਰ ਨੂੰ ਟਿਕਾਰ ਨਹੀਂ। ਰਹਿਣ ਬਬੀਹਾ ਬੋਲਿਓ ਮੇਰੀ ਮਾਈ, ਲੋਚਨ ਤਾਰ ਲਲਤਾ ਬਿਲ ਲਾਤੀ, ਦਰਸ਼ਨ ਪਿਆਸ ਰਜਾਈ। ਆਪਣੇ ਪਿਆਰੇ ਬਿਨ ਖਿਨ ਰਹਿ ਨਾ ਸਕੂ, ਬਿਨ ਮਿਲੇ ਨੀਂਦ ਨਾ ਪਾਈ, ਆਪਣੇ ਪਿਆਰੇ ਤੋਂ ਬਿਨਾ ਇੱਕ ਖਿਨ ਨਹੀਂ ਰਿਹਾ ਜਾ ਸਕਦਾ, ਉਹਨੂੰ ਮਿਲਣ ਤੋਂ ਬਿਨਾ ਕਦੀ ਨੀਂਦ ਨਹੀਂ। ਜਦੋਂ ਦੇਖਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਪੜ੍ਹਨੇ ਆ, ਤੇ ਉਹ ਜੋ ਕਬੀਰ ਜੀ ਦਾ ਬਚਨ ਕਈ ਵਾਰੀ ਚੇਤੇ ਆਉਂਦਾ, ਮਨਾ सिर्फ अपनी गल कर रहे हैं कि सुना जाना रोज कदी अंदर एकांत विच बैठ के कबीर जी तो पुछता सही उन्होंने एक गल कही सी सारी मनुखता नु पुकार के कह लगे ओ बंदिया तू घटो घट अपने चुगिरदे रहन वाले पंछियां वालों ही टक लै कहन लगे ओ एक रात किते एक खिन प्यारे तो विचरन ते सारी रात साई नु पुकार दे पैने पर तू कियो जी गाफलताई दी नींद भी सुता है कई जन्म हो गए ने पंछी रात विचरे ते सवेरे मिल जांदा है तैनू ता कई जन्म हो गए कदी तू ही मिलने उपराला कर ले साहिब दे अमृत बचन पढ़ने कबीर चक ई जो निस बिचरे आए मिले प्रभात पर प्यारिया जो नर बिचरे राम सियो ना दिन मिले ना रात खजूर कहन लगे के असल प्रेम उमाड़ा मन दे अंदर प्यार ने उछाला खाद पर ये प्यार शिन भंगर नहीं साडा प्यार पींग दे खुलारे दी तरह जिवें पींग दा खुलारा टिकदा नहीं आम प्यार पींग दे खुलारे दी तरह पर मेरे सतगुरु के सिखां दा ते जपण वालियां दा प्यार एहो जिहा नहीं आ धन गुरु ग्रंथ साहिब नूं लिखण वाले सत्कार योग भाई साहिब भाई गुरदास होरां ने अपनी रचना विच एक उस संत दी तस्वीर पेश कीती है जिदे अंदर साईं दे चरणां दी मिलन दी एक तड़ पैदा हो गई भाई साहिब भाई गुरदास कहिंदे ने मच्छी मुद्दतां तो पानी विच रहिंदी है ओ प्यास छे प्यार छिन भंगर नहीं असीं सुणदे आ कि परमेश्वर ने जिद्दन दी सृष्टि दी रचना कीती पानी बनाया मच्छी मुद्दतां होगी पानी विच रहिंदी है पर अज तीकरा कदी मच्छी ने गिला करके नहीं कहा कि कई युग की पता नहीं किन्ना कु अणगिणत समा लंघ चुका है इस पानी विच रहिंदिया मैं हुण पानी विच कदी रहना नहीं क्योंकि मेरा पानी तो मन अक गया साहब कहिंदे ने कदी मच्छी दा पानी तो मन अके प्रीत की है गुरु दे चरणा दी कहन लगे पंछी आसमान विच उड़दे ने ते कदी इन्हां दो फरां विच उड्डण वाले दो खंभां नूं उड्डण वाले पंछियां नूं हूका दे के कहा कि अज तो बाद असी बिल्कुल आसमान विच नहीं उड़ना असी केवल इस धरती ते मनुख दी तरह तुरांगे कहन लगे मुद्दतां हो गईयां ने पंछी आसमान विच उड़दा पिया पर अजे तीकरा उहदी भुख गई नहीं अजे भी उह आसमान विच उडारियां मारदा है मच्छी पानी विच रहिंदी है ना अकी ना थकी कहन लगे पंछी आसमान विच उड़दा है कोई अकेवां ते थकेवां नहीं भाई गुरदास कहन लगे दीवा बलदा है ते पतंगे उदन दे सड़ी जांदे ने जिदन दा दीवा लाइट बनीए पतंगे नु सूझ आई रोजाना पता नहीं किन्ने कु भंबट सड़दे ने पर की उन्हां पतंगियां ने फैसला कर लिया कि अज तो बाद दीवे दे नेड़े नहीं जाना कहन लगे कदी तक भावे सड़ के ओ राख हो गए ने पर कदी उन्हां दीवे तो मुंह नहीं उमोड़िया साहब कहन लगे कमल दे फुल विच भवरे अज दे नहीं पता नहीं किन्नी कु देर दे उस सुगंधी विच खच धो के फुल समेट के उन्हां नूं विच मारदा शाह गुम करके पर कदी भवरिया ने कह अज तो बाद फुल कुल नहीं जाना साहब कहन लगे देख कह मनुख के जिवें आसमान ते काले बदल चढ़दे ने मोर पहला पौंदा ते चातरक पिया पिया दी रट लांदा है ते की ओ मुद्दतां हो गईयां उन्हां ने चुप करके बोलना छड़ दिता चुप कर गए ने साहिब भाई गुरदास ने छेवीं उदाहरण दिती कहन लगे खरन कंडे खेड़े दी आवाज सुनदा पिया ते गुरु ग्रंथ साहिब दी बाणी ने जेड़ियां उदाहरणां लईयां ने कहन मात्र नहीं हंस दी हिरन दी उदाहरणां बड़े कमाल दियां ने कोयल दी अक्सर असीं पढ़ने हां गुरु ग्रंथ साहिब विच आउंदा है भी रब तेरे विच इस तरह जिवें मिर्ग दी नाभी विच कस्तूरी मैं एक खिन विचों निकल लगा ती दूजी गल मिलदी है कि तू इस तरह जीवन जी जिवें हंस है ते चौथी गल मिलदी है कि इस तरह साईं दे गीत गा जिवें कोयल गाउंदी है साहिब ने मिर्ग दी गल कही एक दिन इस दे जीवन नूं पढ़न लगा कस्तूरा मिर्ग की हुंदा है हर मिर्ग दी नाभी विच कस्तूरी नहीं चेते रखो टावा टावा मिर्गे जिदे विच कस्तूरी है कस्तूरा मिर्ग नूं कहिंदे ने हुण उहदी निशानी की है कस्तूरा मुर्ग उहदी सब तो पहली निशानी इह वे उह कदी चंचलताई विच आ के छाल नहीं मारदा ਉਹ ਬਿਲਕੁਲ ਐਸਤਾ ਐਸਤਾ ਮਸਤਾਨੀ ਚਾਲ ਤੁਰਦਾ, ਕਦੀ ਉਹ ਹਰਨਾ ਦੀ ਦਾਰ ਵਿੱਚ ਨਹੀਂ ਤੁਰਦਾ। ਸਭ ਤੋਂ ਵੱਡੀ ਉਹਦੀ ਨਿਸ਼ਾਨੀ ਹੈ, ਸਾਰੇ ਜੰਗਲ ਵਿੱਚ ਜੇ ਹਰਨਾ ਵਿੱਚੋਂ ਜਿਹੜਾ ਹਰਨ ਇਕੱਲਾ ਬੈਠਾ ਹੋਵੇ ਦੂਜਿਆਂ ਤੋਂ ਪਸਾ ਹਟ ਕੇ, ਸ਼ਿਕਾਰੀ ਉਹਦੀ ਪਹਿਚਾਣ ਕਰਕੇ ਉਹਨੂੰ ਮਾਰ ਦਿੰਦਾ, ਉਹਨੂੰ ਪ੍ਰਤੀਤ ਹੋ ਜਾਂਦਾ ਇਹਦੇ ਅੰਦਰ ਕਸਤੂਰੀ ਏ, ਤੇ ਦੌੜਨ ਲੱਗੇ ਕਸਤੂਰਾ ਮਿਰਗ ਛੇਤੀ ਦੌੜ ਵੀ ਨਹੀਂ ਸਕਦਾ। ਸਾਹਿਬ ਨੇ ਜਦੋਂ ਮਿਰਗ ਨਾਲ ਉਦਾਹਰਣ ਦਿੱਤੀ ਤੇ ਮਨ ਵਿੱਚ ਆਇਆ ਅਸਲ ਵਿੱਚ ਜਿਹਦੇ ਅੰਦਰ ਨਾਮ ਦੀ ਕਸਤੂਰੀ ਹੈ ਸਿਰਫ ਗੁਣ ਲੈਣੇ ਨੇ, ਉਹਦੇ ਅੰਦਰ ਭੀੜ ਵਾਲੀ ਕੋਈ ਚੰਚਲਤਾ ਹੀ ਨਹੀਂ। ਜਿਹਦੇ ਅੰਦਰ ਨਾਮ ਦੀ ਕਸਤੂਰੀ ਹੈ ਉਹਦੇ ਕੋਲ ਇਕਾਂਤ ਹੈ, ਉਹ ਕਦੀ ਵੀ ਆਪਣੇ ਅੰਦਰ ਨੂੰ ਖਿੰਡਣ ਨਹੀਂ ਦਿੰਦਾ, ਉਹਦੇ ਕੋਲ ਚੰਚਲਤਾ ਹੀ ਨਹੀਂ। ਦੂਜੀ ਗੱਲ ਕਹੀ ਖੰਸ ਦੀ, ਖੰਸ ਜਿਹੜਾ ਉਹ ਵੀ ਇਹਦਾ ਸਭ ਤੋਂ ਵੱਡਾ ਲੱਛਣ ਹੈ ਕਿ ਉਹ ਜੇ ਤੁਸੀਂ ਸੈਂਕੜੇ ਨਹੀਂ ਹਜ਼ਾਰਾਂ ਬਗਲੇ ਲੈ ਆਓ ਤੇ ਇੱਕੋ ਦਮ ਹੰਸ ਉਹਨਾਂ ਦੇ ਰੰਗ ਵਰਗਾ ਹੋਣ ਦੇ ਬਾਵਜੂਦ ਵੀ ਉਹਨਾਂ ਤੋਂ ਵੱਖ ਹੋ ਜਾਏਗਾ। ਜੇ ਕਿਤੇ ਉਹਨੂੰ ਕੋਈ ਖੁਰਾਕ ਪਾਓ, ਬਗਲਾ ਕਦੀ ਵੀ ਤੁਸੀਂ ਆਪਣੀ ਚੁੰਝ ਨਾਲ ਖੁਰਾਕ ਨੂੰ ਛੰਡਦਿਆਂ ਨਹੀਂ ਤੱਪੋਗੇ, ਪਰ ਹੰਸ ਜਦੋਂ ਵੀ ਖੁਰਾਕ ਖਾਏਗਾ ਚੁੰਝ ਨਾਲ ਉਸ ਖੁਰਾਕ ਨੂੰ ਛੰਡੇਗਾ, ਤੇ ਜੇ ਨਾ ਪਾਉਂਦੀ ਹੋਵੇਗੀ ਉਹਨੂੰ ਸੱਟ ਦੇਗਾ। ਫਿਰ ਇਸ ਹੰਸ ਦੀ ਇੱਕ ਬਿਰਤੀ ਹੈ, ਇਹਦੀ ਮੌਤ ਕਿਵੇਂ ਨਹੀਂ। ਇੱਕ ਸੱਜਣ ਨੇ ਬੜੇ ਸੋਹਣਾ ਸਰਮਤ ਦੇ ਜੀਵਨ ਨੂੰ ਲਿਖਦਿਆਂ ਉਹਨੇ ਲਿਖਿਆ ਕਿ ਜਦੋਂ ਖੰਸ ਦੀ ਮੌਤ ਆਉਂਦੀ ਹੈ ਉਦੋਂ ਇਹ ਮਾਨ ਸਰੋਵਰ ਦੀ ਗੱਲ ਕਰਦਿਆਂ ਕਿ ਪਹਿਲਾਂ ਬਿਲਕੁਲ ਖਾਮੋਸ਼ ਰਹਿੰਦਾ, ਕੁਝ ਨਹੀਂ ਬੋਲਦਾ। ਜਦੋਂ ਮੌਤ ਵਾਲਾ ਦਿਨ ਨੇੜੇ ਆਉਂਦਾ ਹੈ, ਕਹਿੰਦੇ ਨੇ ਪਤਾ ਨਹੀਂ ਇਹਦੇ ਗਲੇ ਵਿੱਚੋਂ ਇੰਨੀ ਸੁਰੀਲੀ ਆਵਾਜ਼ ਨਿਕਲਦੀ ਹੈ ਕਿ ਹੰਸ ਪਾਣੀ ਦੇ ਉੱਤੇ ਤਰਦਾ, ਡੂੰਘੇ ਪਾਣੀ ਵਿੱਚ ਜਿਉਂ ਜਿਉਂ ਜਾਂਦਾ ਤਿਉਂ ਤਿਉਂ ਮਿੱਠੇ ਗੀਤ ਅਲਾਪਦਾ। ਕਹਿੰਦੇ ਨੇ ਰੱਬ ਨੇ ਪਤਾ ਨਹੀਂ ਮੌਤ ਕਿਹੋ ਜਿਹੀ ਦਿੱਤੀ, ਉਸ ਗੀਤ ਵਿੱਚ ਇੰਨਾ ਕੁ ਮਦਹੋਸ਼ ਹੋ ਜਾਂਦਾ ਕਿ ਗੀਤ ਵਿੱਚ ਆਪਾ ਭੁੱਲ ਜਾਂਦਾ, ਪਾਣੀ ਵਿੱਚ ਡੁੱਬ ਕੇ ਦੀ ਮੌਤ ਹੋ ਜਾਂਦੀ। ਕਹਿਣ ਲੱਗੇ ਹੰਸ ਦਾ ਚਲਾਣਾ ਇਹ ਯਾਰ ਕਿ ਸਾਈਂ ਦੀ ਯਾਦ ਵੀ ਜੁੜਿਆ ਹੈ ਤੇ ਇੰਨਾ ਕੁ ਰੰਗ ਰਤਿਆ ਜਾਂਦਾ ਜੁੜਿਆ ਹੋਇਆ ਕਿ ਉਹਨੂੰ ਆਪਣੇ ਤਨ ਦੀ ਸ਼ੁੱਧ ਬੁੱਧ ਵੀ ਨਹੀਂ, ਉਸੇ ਪ੍ਰੀਤ ਦੇ ਗੀਤ ਗਾਉਂਦਿਆਂ ਉਹਦੇ ਵਿੱਚ ਲੈ ਹੋ ਜਾਂਦਾ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਦੀ ਤੱਕੀ ਪਤੰਗੇ ਭਵਰੇ ਮੱਛੀਆਂ ਹਰਨ, ਉਹਨਾਂ ਨੇ ਕਦੀ ਵੀ ਆਪਣੇ ਪਿਆਰੇ ਤੋਂ ਮੂੰਹ ਨਹੀਂ ਮੋੜਿਆ। ਤੇ ਸਾਹਿਬ ਕਹਿੰਦੇ ਨੇ ਬਸ ਇੱਕ ਗੱਲ ਚੇਤੇ ਰੱਖ, ਇਸੇ ਤਰ੍ਹਾਂ ਸਾਈ ਨੂੰ ਨੇਹ ਕਰਨ ਵਾਲਾ ਕਦੀ ਪ੍ਰੀਤ ਤੋੜਦਾ ਨਹੀਂ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁੱਝ, ਅਸਨ ਪ੍ਰੇਮ ਉਮਾਹੜਾ। ਕਿਉਂ ਜਿਹਾ ਪ੍ਰੇਮ, ਸਲਲ ਨਿਵਾਸ ਜੈਸੀ ਮੀਨ ਕੀ ਨਾ ਘਟੈ ਰੁੱਝ, ਦੀਪਕ ਪ੍ਰਕਾਸ਼ ਘਟੈ ਪ੍ਰੀਤ ਨਾ ਪਤੰਗ ਕੀ, ਕੁਸਮ ਸਵਾਸ ਜੈਸੇ ਤ੍ਰਿਪਤ ਨਾ ਮਧੁਰ ਕੋਰ, ਉੜਤ ਆਕਾਸ਼ ਆਸ ਘਟੈ ਨਾ ਬਿਹੰਗ ਕੀ, ਘਟਾ ਘਨ ਕੋਰ ਮੋਰ ਚਾਤਰਕ ਹਿਰਦੈ ਉਲਾਸ, ਨਾਟ ਬਾਦ ਸੁਨ ਰਤ ਘਟੈ ਨਾ ਕੁਰੰਗ ਕੀ। ਕਹਿਣ ਲੱਗੇ ਤੈਸੇ ਪ੍ਰੈ ਪ੍ਰੇਮ ਰਸ ਰਸਕ ਰਿਸਾਲ ਸੰਤ, ਜਿਹੜੇ ਪ੍ਰੇਮ ਵਿੱਚ ਰਤੇ ਨੇ ਜਿਨ੍ਹਾਂ ਦੇ ਅੰਦਰ ਉਛਾਲਾ ਉੱਠਿਆ, ਤੈਸੇ ਪ੍ਰੈ ਪ੍ਰੇਮ ਰਸ ਰਸਕ ਰਿਸਾਲ ਸੰਤ, ਘਟਤ ਨਾ ਤ੍ਰਿਸ਼ਨਾ ਪਰਪਲ ਅੰਗ ਅੰਗ ਕੀ। ਉਹਨਾਂ ਦੇ ਅੰਦਰ ਪ੍ਰੇਮ ਘਟਦਾ ਨਹੀਂ, ਦਿਨੋ ਦਿਨ ਪ੍ਰੇਮ ਵੱਧ ਹੈ। ਕਦੀ ਆਓ ਦਰਸ਼ਨ ਕਰੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿਹੋ ਜਿਹਾ ਪ੍ਰੇਮ ਹੈ। ਇੱਕ ਗੁਰਮੁਖ ਦੇ ਕੋਲ ਬੈਠਿਆ ਬੜੇ ਸੋਹਣੇ ਉਹਨੇ ਬਚਨ ਕਹੇ, ਕਹਿੰਦੇ ਨੇ ਜੇ ਤੂੰ ਇਕੱਲਾ ਹੈ ਕਿਸੇ ਗੁਰਸਿੱਖ ਦੀ ਸੰਗਤ ਕਰਨੀ ਹੈ ਤੇ ਪਤਾਂ ਦੀ ਬਾਣੀ ਪੜਿਆ ਕਰ, ਇਹ ਗੁਰੂ ਕੇ ਸਿੱਖ ਗੁਰੂ ਦੇ ਗੀਤ ਪੈ ਗਾਉਂਦੇ ਨੇ, ਸੱਤੇ ਬਲਵੰਡ ਦੀ ਵਾਰ ਪੜ, ਇਹ ਗੁਰੂ ਕੇ ਸਿੱਖਾਂ ਦੀ ਸੰਗਤੀ, ਰਾਮਕਲੀ ਸੱਤ ਦਾ ਪਾਠ ਕਰ, ਇਹ ਗੁਰੂ ਕੇ ਸਿੱਖ ਦੀ ਸੰਗਤੀ, ਤੇ ਜੇ ਤੂੰ ਲੋਚਨਾ ਮੈਂ ਰੰਗ ਰਤੜੇ ਸੰਤਾਂ ਦੀ ਭਗਤਾਂ ਦੀ ਸੰਗਤ ਕਰਨੀ ਏ ਤੇ ਕਦੀ ਜੁੜੇ ਹੋਏ ਭਗਤਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ, ਇਹ ਸੰਤਾਂ ਦੇ ਅੰਦਰ ਦਾ ਪ੍ਰੇਮ ਹੀ, ਤੇ ਜੇ ਕਿਤੇ ਗੁਰੂ ਨਾਲ ਅੰਦਰ ਸਾਂਝ ਪਾਣੀ ਚਾਹੁੰਨ। ਪ੍ਰੋਫੈਸਰ ਪੂਰਨ ਸਿੰਘ ਨੇ ਇਹ ਕਿਤਾਬ ਲਿਖੀ ਸੀ ਕਿ ਸਿੱਖੀ ਦਾ ਪ੍ਰੇਰਨਾ ਸਰੋਤ ਵਾਲਟ ਵਿਟਮੈਨ, ਉਹਦੇ ਵਿੱਚ ਉਹਨੇ ਸ਼ਬਦ ਬੜਾ ਸੋਹਣਾ ਕਿਹਾ, ਉਹਨੇ ਖਾਲਸੇ ਦੀ ਵਿਆਖਿਆ ਕੀਤੀ, ਕਮਾਲ ਦੀ ਗੱਲ ਕਰ ਦਿੱਤੀ ਉਹਨੇ। ਖਾਲਸਾ ਕੌਣ ਹੈ? ਹੁਣ ਅਸੀਂ ਤਾਂ ਕਈ ਵਾਰੀ, ਕੱਲ ਵੀ ਕਰਜ਼ ਕੀਤੀ ਸੀ, ਲੱਕ ਸ਼ਿੰਗਾਰ ਬਣਾਇਆ, ਰਹਿਤ ਬਹੁਤ ਜ਼ਰੂਰੀ ਏ, ਪਰ ਕੇਵਲ ਬਾਹਰ ਦਾ ਭੇਖ ਕਰਨ ਨਾਲ ਖਾਲਸਾ ਨਹੀਂ। ਭਾਈ ਪ੍ਰੋਫੈਸਰ ਪੂਰਨ ਸਿੰਘ ਖਾਲਸੇ ਦੀ ਵਿਆਖਿਆ ਕਰਦਾ, ਉਹ ਕਹਿੰਦਾ ਖਾਲਸਾ ਇਸ ਤਰ੍ਹਾਂ ਨਹੀਂ ਕਿ ਜਿਵੇਂ ਤੇਰੀ ਮੋਟਰ ਕਾਰ ਹੈ ਤੂੰ ਕਹਿ ਮੇਰਾ ਖਾਲਸਾ, ਇਸ ਤਰ੍ਹਾਂ ਕਿ ਜਿਵੇਂ ਮੇਰੀ ਮੋਟਰ ਗੱਡੀ ਮੇਰਾ ਘੋੜਾ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਖਾਲਸਾ ਇਸ ਤਰ੍ਹਾਂ ਨਹੀਂ ਜਿਵੇਂ ਤੁਹਾਡੀ ਜ਼ਮੀਨ ਹੈ, ਖਾਲਸਾ ਇਸ ਤਰ੍ਹਾਂ ਨਹੀਂ ਜਿਵੇਂ ਤੁਹਾਡੇ ਆਪਣੇ ਘਰ ਤੇ ਪੁੱਤਰ ਧੀਆਂ ਨੇ। ਪੁੱਛਿਆ, ਮਹਾਰਾਜ ਹੋਰ ਖਾਲਸਾ ਕਿਸ ਤਰ੍ਹਾਂ ਦਾ? ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ, ਉਹ ਕਹਿੰਦਾ ਗੁਰੂ ਦੇਵ ਕਹਿੰਦੇ ਨੇ ਖਾਲਸਾ ਇਸ ਤਰ੍ਹਾਂ ਹੈ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ ਹੈ। ਖਾਲਸਾ ਇਸ ਤਰ੍ਹਾਂ ਨਹੀਂ ਕਿ ਜਿਵੇਂ ਤੂੰ ਤੇ ਤੇਰੀ ਜ਼ਮੀਨ ਹੈ। ਕਿੰਨਾ ਫਰਕ ਹੈ ਗੱਲ ਕਰਨ ਵਿੱਚ, ਕਿਉਂਕਿ ਮਨੁੱਖ ਦੀ ਮੌਤ ਹੋ ਜਾਏ ਜ਼ਮੀਨ ਫਿਰ ਵੀ ਫਸਲ ਦਿੰਦੀ ਰਹਿੰਦੀ ਏ। ਕਦੀ ਜ਼ਮੀਨ ਨੇ ਨਹੀਂ ਕਿਹਾ ਕਿ ਮੇਰਾ ਮਾਲਕ, ਮੇਰੇ ਮਾਲਕ ਦੀ ਮੌਤ ਹੋ ਗਈ, ਅੱਜ ਤੋਂ ਬਾਅਦ ਮੈਂ ਵੀ ਆਪਣੇ ਆਪ ਨੂੰ ਖਤਮ ਕਰ ਦੇਣਾ। ਮਾਲਕ ਚਲਾ ਜਾਏ, ਜ਼ਮੀਨ ਫਿਰ ਵੀ ਕਾਇਮ ਰਹੇਗੀ, ਮਨੁੱਖ ਚਲਾ ਜਾਏ ਘਰ ਨੇ ਫਿਰ ਵੀ ਰਹਿਣਾ, ਮਨੁੱਖ ਚਲਾਉਣਾ ਕਰ ਜਾਏ ਉਹਦੀ ਗੱਡੀ, ਉਹਦੀ ਅਸਵਾਰੀ ਕਦੀ ਉਹਦੇ ਪਰਿਵਾਰ ਦੇ ਜੀ ਪਿੱਛੇ ਜਾਂਦੇ ਨਹੀਂ। ਕਹਿਣ ਲੱਗੇ ਖਾਲਸਾ ਇਸ ਤਰ੍ਹਾਂ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ, ਦੋਨਾਂ ਦਾ ਸੰਬੰਧ ਐਸਾ ਹੈ। ਜੇ ਹੁਣ ਬੱਦਲ ਅੱਗੇ ਆ ਗਏ ਨੇ ਸੂਰਜ ਦੇ, ਤੇ ਕਦੀ ਧਰਤੀ ਤੇ ਡਿੱਗਦੀ ਹੋਈ ਕਿਰਨ ਨੇ ਕਿਹਾ ਕਿ ਭਾਵੇਂ ਸੂਰਜ ਨਹੀਂ ਦਿਸਦਾ ਪਰ ਮੈਂ ਤਾਂ ਸੂਰਜ ਤੋਂ ਬਿਨਾਂ ਵੀ ਰਹਾਂਗੀ। ਸਾਹਿਬ ਕਹਿਣ ਲੱਗੇ ਨਹੀਂ, ਸੂਰਜ ਹੈ ਤੇ ਕਿਰਨ ਹੈ। ਚੇਤੇ ਦਾ ਖਾਲਸਾ ਇਸ ਤਰ੍ਹਾਂ ਜਿਵੇਂ ਰੁੱਖ ਦੀ ਟਾਹਣੀ ਨੂੰ ਲੱਗਾ ਹੋਇਆ ਫਲ, ਫੁੱਲ ਜੇ ਰੁੱਖ ਹੈ ਤੇ ਫੁੱਲ ਕਾਇਮ ਹੈ, ਜੇ ਰੁੱਖ ਨਾਲੋਂ ਫੁੱਲ ਟੁੱਟ ਜਾਏ ਤੇ ਉਹਦੀ ਹੋਂਦ ਕੀ। ਕਹਿਣ ਲੱਗੇ ਖਾਲਸਾ ਤਾਂ ਹੈ ਜੇ ਅੰਦਰ ਵਾਹਿਗੁਰੂ ਹੈ। ਜੇ ਅੰਦਰ ਵਾਹਿਗੁਰੂ ਨਹੀਂ ਸਜਣਾ, ਚੇਤੇ ਰੱਖੀ ਸੂਰਜ ਤੋਂ ਬਿਨਾਂ ਫਿਰ ਕਿਰਨ ਕੋਈ ਰਹਿੰਦੀ ਹੋਈ। ਹਜ਼ੂਰ ਦੇ ਉਸ ਸਿੱਖ ਨੇ ਜਿਹੜੀ ਗੱਲ ਕਹੀ, ਉਹ ਕਹਿੰਦਾ ਕਿ ਗੁਰੂ ਦੇ ਚਰਨਾਂ ਵਿੱਚ ਜੁੜਨੇ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ। ਉਹ ਕਹਿੰਦਾ ਸਿੱਖੀ ਦੇ ਪ੍ਰੇਰਨਾ ਸਰੋਤ ਵਾਲਟ ਵਿਟਮੈਨ, ਉਹ ਕਹਿੰਦਾ ਜਦੋਂ ਮੈਨੂੰ ਇਕਾਂਤ ਵਿੱਚ ਰਾਤ ਨੂੰ ਸਮਾਂ ਮਿਲਦਾ, ਸਾਰਾ ਪਰਿਵਾਰ ਟਿਕਿਆ, ਕਹਿੰਦਾ ਮੈਂ ਉਸ ਵੇਲੇ ਗੁਰੂ ਨਾਨਕ ਤੇਰੇ ਸ਼ਬਦ ਨੂੰ ਪੜ੍ਹਨਾ ਵਾਂ ਉਹਦਾ ਅੰਦਰ। ਕਹਿੰਦਾ ਜਦੋਂ ਸ਼ਬਦ ਪੜ੍ਹਨਾ ਵਾਂ, ਲੋਕ ਕਹਿੰਦੇ ਨੇ ਬਾਣੀ ਪੜ੍ਹ ਕੇ ਰਸ ਨਹੀਂ, ਕਹਿੰਦਾ ਮੈਨੂੰ ਤਾਂ ਇੰਜ ਭਾਸਦਾ ਜਿਵੇਂ ਸ਼ਬਦ ਵਿੱਚੋਂ ਬਾਹਾਂ ਕੱਢ ਕੇ ਮਾਂ ਜਿਵੇਂ ਆਪਣੇ ਬੱਚੇ ਨੂੰ ਬਾਹਾਂ ਤੇ ਚੁੱਕ ਕੇ ਸੀਨੇ ਨਾਲ ਲਾਉਂਦੀ ਏ, ਸ਼ਬਦ ਵਿੱਚੋਂ ਕੱਢੀਆਂ ਹੋਈਆਂ ਬਾਹਾਂ ਮੈਨੂੰ ਤੇਰੇ ਸੀਨੇ ਦਾ ਪਿਆਰ ਦਿੰਦੀਆਂ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਐਸੇ ਪ੍ਰੈ ਸੰਤ ਜਿਹੜੇ ਨੇ ਉਹ ਅੰਦਰੋਂ ਰਚੇ ਹੋਏ ਨੇ, ਆਓ ਉਹਨਾਂ ਦੇ ਬਾਣੀ ਵਿੱਚੋਂ ਦਰਸ਼ਨ ਕਰੀਏ। ਕਿਹੜੇ ਕਿਹੜੇ ਗੁਰਮੁਖ ਪਿਆਰੇ ਦਰਸ਼ਨਾਂ ਲਈ ਪਿਆਸ ਲੈ ਕੇ ਬੈਠੇ, ਕਰੋ ਕਦੀ ਦਰਸ਼ਨ ਭਗਤ ਰਵਿਦਾਸ ਦੇ। ਉਹ ਕਹਿੰਦੇ ਨੇ ਚਿੱਤ ਸਿਮਰਨ ਕਰੂੰ ਅਸਨ ਪ੍ਰੇਮ ਉਮਾਹੜਾ, ਕਿਉਂ ਮਿਲੀ ਹੈ ਖੜ ਜਾਏ ਅੰਦਰ ਹੀ ਕੁਸ਼ਾਲਾ ਉੱਠਿਆ ਕਿ ਚਿੱਤ ਸਿਮਰਨ ਕਰੂੰ ਨੈਣ ਅਵਲੋਕਨੋ ਸਰਵਣ ਬਾਣੀ ਸੁਜਸ ਪੂਰ ਰਾਖੂ ਮਨਸੋ ਮਦਕੁਰ ਕਰੂੰ ਚਰਨ ਹਿਰਦੈ ਧਰੂੰ ਰਸਨ ਅੰਮ੍ਰਿਤ ਰਾਮ ਨਾਮ ਭਾਕੂੰ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਕਿਉਂਕਿ ਅਸਨ ਪ੍ਰੇਮ ਉਮਾਹੜਾ। ਘਟ ਨਾ ਜਾਏ ਕਿਤੇ ਪ੍ਰੇਮ ਤੇ ਸ਼ਬਦ ਕੀ ਵਰਤੇ। ਕਹਿੰਦੇ ਨੇ ਪ੍ਰੇਮੀ ਕਹਿੰਦਾ ਦਾਤਾ ਚਿੱਤ ਸਿਮਰਨ ਕਰੂੰ ਮੇਰਾ ਚਿੱਤ ਤੇਰੀ ਯਾਦ ਵਿੱਚ ਜੁੜ ਜਾਏ, ਚਿੱਤ ਸਿਮਰਨ ਕਰੂੰ ਨੈਣ ਅਵਲੋਕਨੋ ਨੇਤਰਾਂ ਨਾਲ ਤੇਰੇ ਦਰਸ਼ਨ ਕਰਾਂ ਤੇ ਕੰਨਾਂ ਵਿੱਚ ਤੇਰੀ ਪਵਿੱਤਰ ਬਾਣੀ ਵਸ ਜਾਏ, ਮਨ ਮੈਂ ਭਵਰੇ ਦੀ ਤਰ੍ਹਾਂ ਬਣਾ ਕੇ ਤੇਰੇ ਚਰਨਾਂ ਵਿੱਚ ਜੋੜਦਿਆਂ ਚਿੱਤ ਸਿਮਰਨ ਕਰੂੰ ਨੈਣ ਅਵਲੋਕਨੋ ਸਰਵਣ ਬਾਣੀ ਸੁਜਸ ਪੂਰ ਰਾਖੂੰ ਮਨਸੋ ਮਦਕੁਰ ਕਰੂੰ ਚਰਨ ਹਿਰਦੈ ਧਰੂੰ ਰਸਨ ਅੰਮ੍ਰਿਤ ਰਾਮ ਨਾਮ ਭਾਕੂੰ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਕਿਉਂਕਿ ਮਾਲਕ ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ ਅਸੁਨ ਪ੍ਰੇਮ ਉਮਾਹੜਾ। ਕਦੀ ਕਰੋ ਦਰਸ਼ਨ ਕਬੀਰ ਸਾਹਿਬ ਦੇ। ਉਹ ਕਹਿੰਦੇ ਨੇ ਮਾਧੋ ਜਲ ਕੀ ਪਿਆਸ ਨਾ ਜਾਏ ਅਸੁਨ ਪ੍ਰੇਮ ਉਮਾਹੜਾ। ਗੌੜੀ ਰਾਗ ਦਾ ਸ਼ਬਦ ਹੈ ਕਬੀਰ ਸਾਹਿਬ ਦਾ, ਕਿਉਂ ਜਾ ਪ੍ਰੇਮ ਉਛਾਲੇ ਮਾਰਦਾ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉੱਠੀ ਉਦਕਾਏ। ਹੁਣ ਸਾਹਿਬ ਦੇ ਬਚਨ ਪੜ੍ਹੀਏ, ਜਲ ਨਾਲ ਤਾਂ ਪਿਆਸ ਜਾਂਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਪਿਆਸੇ ਨੂੰ ਪਾਣੀ ਮਿਲ ਜਾਏ ਉਹ ਤ੍ਰਿਪਤ ਹੋ ਜਾਂਦਾ ਹੈ, ਪਰ ਕਬੀਰ ਸਾਹਿਬ ਕਹਿੰਦੇ ਨੇ ਨਹੀਂ, ਉਹ ਪਿਆਸ ਬਾਹਰ ਦੀ ਪਾਣੀ ਨਾਲ ਬੁੱਝ ਜਾਂਦੀ ਏ, ਪਰ ਜਿਹੜੀ ਅੰਦਰ ਦੀ ਪਿਆਸ ਲੱਗੀ ਏ ਮੇਰੇ ਮਾਲਕਾ, ਇਹ ਪਿਆਸ ਓਨੀ ਦੇਰ ਤੱਕ ਬੁੱਝਣੀ ਨਹੀਂ ਜਿੰਨੀ ਦੇਰ ਤੱਕ ਤੇਰੀ ਰਹਿਮਤਾਂ ਦੀ ਬਰਸਾਤ ਹੋਏ, ਤੇ ਇਸ ਪਿਆਸ ਵਿੱਚੋਂ ਫਿਰ ਹੋਰ ਤੰਗ ਪੈਦਾ ਹੁੰਦੀ ਏ। ਸਾਹਿਬ ਕਹਿਣ ਲੱਗੇ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉੱਠੀ ਅਦਕਾਏ। ਕਿਉਂ ਜੀ ਅਗਨ ਉੱਠੀ ਅਸੁਨ ਪ੍ਰੇਮ ਉਮਾਹੜਾ, ਤੂੰ ਜਲ ਨੀ ਦਿਖਾਉ ਜਲ ਕਾ ਮੀਨ ਜਲ ਮੈਂ ਰਹੂੰ ਜਲੈ ਬਿਨ ਖੀਨ ਤੇਰਾ ਮੇਰਾ ਨੇ ਇਸ ਤਰ੍ਹਾਂ ਜਿਵੇਂ ਮੱਛੀ ਤੇ ਪਾਣੀ ਦਾ ਤੂੰ ਪਿੰਜਰ ਹਾਂ ਸੋਟਾ ਤੋਰ। ਇੱਕ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਸੂਆ, ਸੁਵਾ ਦਾ ਅਰਥ ਹੁੰਦਾ ਤੋਤਾ, ਇਹ ਤੇ ਸ਼ਬਦ ਵਰਤਿਆ ਸੂਟਾ, ਇਹਦਾ ਅਰਥ ਵੀ ਤੋਤਾ ਹੈ। ਕਹਿੰਦੇ ਨੇ ਤੇਰੇ ਚਰਨਾਂ ਨਾਲ ਇਸ ਤਰ੍ਹਾਂ ਪ੍ਰੀਤ ਹੈ ਜਿਵੇਂ ਤੋਤਾ ਪਿੰਜਰੇ ਵਿੱਚ ਪਿਆ ਹੋਵੇ ਤੇ ਉਹਨੂੰ ਬਿੱਲਾ ਕਦੀ ਕੁਝ ਨਹੀਂ ਕਹਿ ਸਕਦਾ, ਤੇ ਜਿਹੜਾ ਤੇਰੇ ਪ੍ਰੇਮ ਦੇ ਪਿੰਜਰੇ ਵਿੱਚ ਪੈ ਜਾਏ, ਕਬੀਰ ਸਾਹਿਬ ਕਹਿੰਦੇ ਨੇ ਉਹਨੂੰ ਮੌਤ ਦਾ ਬਿੱਲਾ ਕੁਝ ਨਹੀਂ ਕਹਿ ਸਕਦਾ। ਤੂੰ ਪਿੰਜਰ ਖਾਂ ਸੂਟਾ ਤੋਰ, ਜਮ ਮੰਝਾਰ ਕਾਂ ਕਰੇ ਮੋਰ, ਤੂੰ ਤਰਵਰ ਹਉ ਪੰਖੀ ਆਹੇ, ਮੰਦ ਭਾਗੀ ਤੇਰੋ ਦਰਸ਼ਨ ਨਾਹੇ, ਤੂੰ ਸਤਿਗੁਰ ਅਸਨ ਪ੍ਰੇਮ ਉਮਾਹੜਾ, ਤੂੰ ਸਤਿਗੁਰ ਹਉ ਨੌਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਬੇਲਾ। ਕਦੀ ਧੰਨ ਗੁਰੂ ਨਾਨਕ ਸਾਹਿਬ ਦੇ ਅੰਦਰ ਨੂੰ ਪੜੋ, ਹਜ਼ੂਰ ਦਾ ਅੰਮ੍ਰਿਤ ਬਚਨੇ ਕਹਿੰਦਾ ਭਾਉ ਤੇਰਾ ਭਾਂਗ, ਖਲੜੀ ਮੇਰਾ ਚੀਤ ਅਸਨ ਪ੍ਰੇਮ ਉਮਾਹੜਾ, ਕਿਉਂ ਮਿਲ ਗਿਆ ਹਰ ਜਾਏ। ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ। ਕਾਸਾ ਅਰਥ ਹੁੰਦਾ ਹੈ ਫਕੀਰ ਦੇ ਹੱਥ ਵਿੱਚ ਪਕੜਿਆ ਹੋਇਆ ਖੱਪਰ। ਜਦੋਂ ਭਿਖਾਰੀ ਮੰਗਣ ਜਾਂਦਾ ਸੀ, ਹੱਥ ਵਿੱਚ ਉਹਨੇ ਖੱਪਰ ਪਕੜਨਾ ਤੇ ਹੋਕਾ ਦੇਣਾ ਬੂਹੇ ਅੱਗੇ ਖਲੋ ਕੇ ਕਿ ਮੇਰੇ ਇਸ ਖੱਪਰ ਵਿੱਚ ਕੁਝ ਖਾਣ ਪੀਣ ਨੂੰ, ਕੋਈ ਆਟਾ ਕੋਈ ਚੌਲ ਪਾਓ। ਸਾਹਿਬ ਗੁਰੂ ਨਾਨਕ ਦੇਵ ਕਹਿੰਦੇ ਨੇ ਹੇ ਮੇਰੇ ਮਾਲਕਾ, ਲੋਕ ਜੋ ਮਰਜ਼ੀ ਕਹਿਣ ਪਰ ਅੰਦਰ ਪ੍ਰੇਮ ਨੇ ਉਛਾਲਾ ਮਾਰਿਆ, ਹੱਥ ਵਿੱਚ ਖੱਪਰ ਪਕੜ ਕੇ ਤੁਰਿਆ ਵਾਂ ਤੇ ਉੱਚੀ ਹੋਕਾ ਦੇ ਕੇ ਕਹਿੰਦਾ ਪਿਆ ਕੋਈ ਐਸਾ ਹੈ ਜਿਹੜਾ ਇਸ ਖੱਪਰ ਵਿੱਚ ਤੇਰੇ ਦਰਸ਼ਨਾਂ ਦੀ ਦਾਤ ਪਾ ਦੇ। ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮਾਕੂ ਨੀਤਾ ਨੀਤ, ਤਉ ਦਰਸ਼ਨ ਕੀ ਕਰੋ ਸਮਾਏ ਅਸੁਨ ਪ੍ਰੇਮ ਉਮਾੜਾ, ਤਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਕਹਿੰਦੇ ਨੇ ਮੈਨੂੰ ਮੰਗਦੇ ਹੋਏ ਨੂੰ ਕੋਈ ਤੇਰੇ ਦਰਸ਼ਨਾਂ ਦੀ ਖੈਰ ਪਾ ਦੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਕਿ ਅਸੁਨ ਪ੍ਰੇਮ ਉਮਾੜਾ, ਖੇ ਮੇਰੇ ਵਾਹਿਗੁਰੂ ਅਸੂ ਦੇ ਮਹੀਨੇ ਵਿੱਚ ਪ੍ਰੇਮ ਨੇ ਉਛਾਲਾ ਖਾਧਾ ਤੇ ਮਨੋ ਆਵਾਜ਼ ਆਈ ਕਿ ਉਮਕੇ ਉਹੀਓ ਮਿਲਣ ਪ੍ਰਭ ਤਾਈ ਅਸੂ ਪ੍ਰੇਮ ਉਮਾੜਾ। ਅੰਦਰੋਂ ਖਿਰਦਾ ਉਮਕੇ ਹੈ, ਖੁਸ਼ੀ ਵਿੱਚ ਆਏ, ਕਹਿਣ ਲੱਗੇ ਉਮਕੇ ਉਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੂ ਪ੍ਰਹਿ ਜਾਈ, ਸੁਨਤ ਸੰਦੇਸ਼ਰੋ ਪ੍ਰਹਿ ਗ੍ਰਹਿ ਸੇਜ ਵਿਛਾਈ, ਭਰਮ ਭਰਮ ਆਇਓ ਤੋ ਨਦਰ ਨਾ ਪਾਈ, ਕਿਨ ਵੀ ਦਿਖੀ ਅਰੋ ਧੀਰੈ ਨਿਮਾਨੋ, ਮਿਲ ਸਾਜਨ ਹੋ ਤੁਝ ਕੁਰਬਾਨੋ। ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਐ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ। ਕਹਿੰਦੇ ਨੇ ਮਨ ਵਿੱਚ ਤੇ ਤਨ ਵਿੱਚ ਕੇਵਲ ਤੇਰੇ ਦਰਸ਼ਨਾਂ ਦੀ ਪਿਆਸ ਹੈ, ਕੋਈ ਆਣ ਮਿਲਾਏ ਮਾਏ, ਹੇ ਮਾਂ ਕੋਈ ਇਹੋ ਜਿਹਾ ਹੋਵੇ ਕੋਈ ਆਣ ਮਿਲਾਵੇ ਮਾਏ, ਮਾਂ ਮੈਨੂੰ ਉਸ ਸਾਈ ਨਾਲ ਜੋੜ ਦੇ। ਹੁਣ ਇੱਥੋਂ ਤੱਕ ਸੀ ਕੇਵਲ ਸਵਾਲ ਤੇ ਜਗਿਆਸੂ ਦੇ ਅੰਦਰ ਦੀ ਅਵਸਥਾ। ਹੁਣ ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਜੇ ਕਿਤੇ ਤੇਰੇ ਮਨ ਵਿੱਚ ਇਹ ਪਿਆਸ ਰੱਬ ਮੇਰ ਕਰੇ ਪੈਦਾ ਹੋ ਜਾਏ। ਮੈਂ ਆਰੰਭ ਕਰਦਿਆਂ ਕਥਾ ਅਰਜ ਕੀਤੀ, ਇਹ ਪਿਆਸ ਹਰ ਇੱਕ ਦੇ ਅੰਦਰ ਨਹੀਂ, ਬੈਰਾਗ ਕਦਾ ਬੈਰਾਗ ਤੇ ਕਈ ਵਾਰੀ ਆ ਜਾਂਦਾ ਹੈ, ਪਰ ਸਦੀਵ ਕਾਲ ਲਈ ਬੈਰਾਗ ਕਿਸੇ ਟਾਵੇਂ ਟਾਵੇਂ ਖਿਰਦੇ ਵਿੱਚ ਆਉਂਦਾ ਹੈ। ਕਹਿੰਦੇ ਨੇ ਜੇ ਕਿਤੇ ਤੇਰੇ ਅੰਦਰ ਤੇਰੇ ਭਾਗ ਚੰਗੇ ਹੋਏ ਅਵਸਥਾ ਆ ਜਾਏ, ਫਿਰ ਭਟਕੀ ਨਾ ਇੱਕ ਕੰਮ ਕਰੀ, ਸੰਤ ਸਹਾਈ ਪ੍ਰੇਮ ਕੇ, ਜਿਹੜੇ ਰਤੇ ਹੋਏ ਸੰਤ ਜਨ ਨੇ ਉਹ ਤੇਰੀ ਮਦਦ ਕਰਨਗੇ ਸਾਈ ਦੇ ਚਰਨਾਂ ਵਿੱਚ ਪ੍ਰੀਤ ਪਾਉਣ ਲਈ, ਸੰਤ ਸਹਾਈ ਪ੍ਰੇਮ ਕੇ। ਤੇ ਫਿਰ ਆਕੜ ਕੇ ਨਾ ਉਹਨਾਂ ਕੋਲ ਜਾਈ, ਖੋ ਤਿੰਨ ਕਹਿ ਲਾਗਾਂ ਪਾਏ, ਸਾਹਿਬ ਕਹਿੰਦੇ ਨੇ ਉਹਨਾਂ ਦੇ ਪਾਏ ਦਰ ਤੇ ਚਰਨਾਂ ਵਿੱਚ ਮੈਂ ਜੁੜ ਜਾਵਾਂ। ਇਹ ਤੇ ਸ਼ਬਦ ਖੋ ਵਰਤੇ, ਖਾਉਂ ਦਰ ਤੇ ਮੈਂ ਸੰਤ ਸਹਾਈ ਪ੍ਰੇਮ ਕੇ, ਖੋ ਤਿੰਨ ਕਹਿ ਲਾਗਾਂ ਪਾਏ, ਮੈਂ ਉਹਨਾਂ ਦੇ ਚਰਨਾਂ ਵਿੱਚ ਜੁੜ ਜਾਵਾਂ ਜਿਹੜੇ ਮੇਰੇ ਮਾਲਕ ਤੇਰੇ ਚਰਨਾਂ ਵਿੱਚ ਪ੍ਰੀਤ ਪਾਉਣ ਲਈ ਸਹਾਇਕ ਨੇ। ਜਿਹੜਾ ਪ੍ਰਸੰਗ ਅੱਜ ਆਰੰਭ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਦੇ ਹਿਰਦੇ ਦੀ ਪ੍ਰੀਤ ਹੈ ਕਿ ਮਾਂ ਬਬੀਏ ਦੀ ਤੇ ਮੇਰੀ ਆਪਸੀ ਰੱਟ ਹੈ, ਤੇ ਜਦੋਂ ਕਿਤੇ ਉਸ ਗੁਰੂ ਦਾ ਨਵਾਜਿਆ ਹੋਇਆ ਪ੍ਰੇਮ ਵਿੱਚ ਭਰਿਆ ਹੋਇਆ ਭਾਂਡਾ ਕਿਤੇ ਜਾਂਦਾ ਹੈ, ਉਹ ਕੁਦਰਤੀ ਤੌਰ ਤੇ ਜਿੱਥੇ ਜਾਏਗਾ ਉੱਥੇ ਪ੍ਰੇਮ ਦੀ ਮਹਿਕ ਖਿਲਾਰੇਗਾ। ਧੰਨ ਗੁਰੂ ਨਾਨਕ ਸਾਹਿਬ ਨੇ ਜਿਹਨੂੰ ਜਿਹਨੂੰ ਵੀ ਪ੍ਰੇਮ ਦੀ ਦਾਤ ਦਿੱਤੀ। ਪਿਆਰੇ ਅੱਜ ਭਾਵੇਂ ਅਸੀਂ ਸਟੇਜਾਂ ਤੇ ਚੜ੍ਹ ਕੇ ਬੋਲਨੇ ਆ, ਕਹਿੰਦੇ ਆ ਪ੍ਰਚਾਰ ਨਹੀਂ, ਪ੍ਰਚਾਰ ਬੜਾ ਹੈ, ਪਰ ਅਸਲ ਅੰਦਰ ਪਿਆਰ ਕੋਈ ਨਹੀਂ। ਪ੍ਰਚਾਰ ਬਹੁਤ ਹੈ ਪਰ ਪਿਆਰ ਨਹੀਂ। ਜਿੱਥੇ ਸਾਹਿਬ ਨੇ ਕਿਰਪਾ ਕੀਤੀ ਕਿਤੇ ਦੇਖੋ ਆਪ ਪ੍ਰੇਮ ਵਿੱਚ ਰਤੇ, ਦੀਵੇ ਤੋਂ ਦੀਵਾ ਬਲਦਾ ਗਿਆ। ਮਨਸੁਖ ਇੱਕ ਦਿਨ ਆਇਆ,
ਸਿਰਫ ਚਰਨਾਂ ਵਿੱਚ ਜਿਰਗਾ ਆ ਕੇ ਮੇਰੇ ਸਾਈਂ ਨੇ ਇੱਕੋ ਸ਼ਬਦ ਕਿਹਾ ਸੀ, ਕਹਿਣ ਲੱਗੇ ਨਾਮ ਤੇ ਮਨ ਸੁੱਖ ਹੈ, ਕਦੀ ਮਨ ਦਾ ਸੁੱਖ ਹੰਡਾਇਆ ਵੀ ਆ, ਅੱਜ ਤੀਕਰਾ ਤਨ ਦੇ ਸੁੱਖ ਹੰਡਾਏ ਸਨ। ਹੱਥ ਜੋੜ ਕੇ ਕਹਿੰਦਾ, ਨਹੀਂ ਦਾਦਾ ਤਨ ਦੇ ਸੁੱਖ ਬੜੇ ਨੇ। ਤੇ ਸਾਹਿਬ ਨੇ ਕਿਹਾ, ਅੱਜ ਤੋਂ ਬਾਅਦ ਮੈਂ ਆਪਣੀ ਖੱਟ ਤੋਂ ਤੈਨੂੰ ਮਨ ਦਾ ਸੁੱਖ ਦੇਣਾ, ਨਾਮ ਨੂੰ ਸਫਲਾ ਕਰ ਦੇ, ਤੈਨੂੰ ਮਨ ਦਾ ਸੁੱਖ ਮਿਲਦਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਕਈ ਵਾਰੀ ਨਾਮ ਅਸੀਂ ਬਹੁਤ ਉੱਚੇ ਰੱਖਨੇ ਪਰ ਨਾਮ ਨੂੰ ਸਫਲ ਨਹੀਂ ਕਰਦੇ। ਨਾਮ ਹੋਵੇਗਾ ਸੰਤ ਸਿੰਘ ਤੇ ਕਰਮ ਸਾਰੇ ਸਾਖਤਾਂ ਵਾਲੇ ਕਰੇਗਾ, ਨਾਮ ਹੋਵੇਗਾ ਗੁਰਮੁਖ ਤੇ ਕਰਮ ਜਿਹੜੇ ਨੇ ਉਹ ਮਨਮੁੱਖਾਂ ਵਾਲੇ ਹੋਣਗੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਜਿੱਦਣ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੀ ਨਾ, ਤੇ ਜਦੋਂ ਸ਼ਬਦ ਉਹਦੇ ਸਾਹਮਣੇ ਆਇਆ ਨਾਨਕ, ਤੇ ਉਸ ਬੰਦੇ ਦਾ ਅੰਦਰ ਸਿਰ ਤੋਂ ਪੈਰਾਂ ਤੱਕ ਹਿੱਲ ਗਿਆ। ਤੇ ਸਰਿਆਣਾ ਵਿਦਵਾਨ ਸੀ, ਉਹਨੇ ਕਲਮ ਚੁੱਕੀ, ਪੁੱਛਦਾ, ਸਿੱਖੋ ਤੁਹਾਨੂੰ ਪਤਾ ਵੀ ਨਾਨਕ ਦਾ ਅਰਥ ਕੀ? ਹੁਣ ਤੇ ਅਸੀਂ ਆਪਣੇ ਪੁੱਤ ਕਈ ਇਸ ਕਰਕੇ ਤੇਰੀ ਸ਼ਬਦ ਕਾਈ ਜਾਂਦੇ ਨੇ, ਜਿੱਦਣ ਤੇਰਾ ਗੁਰਪੁਰਬ ਆਉਂਦਾ ਕੱਤ ਦੋ ਸ਼ਬਦ ਨੇ, ਕੱਤਾ ਤੇ ਤੱਤਾ। ਉਹ ਕੱਕੇ ਦਾ ਅਰਥ ਕਰਦਾ ਬਾਬਾ ਕਾਲੂ ਤੇ ਤੱਤੇ ਦਾ ਅਰਥ ਕਰਦਾ ਮਾਂ ਤ੍ਰਿਪਤਾ। ਕਹਿੰਦਾ ਕੋਈ ਤੇਰੀ ਸ਼ਬਦ ਇਸ ਕਰਕੇ ਕਰੀ ਜਾਂਦਾ, ਤੂੰ ਬਾਬੇ ਕਾਲੂ ਤੇ ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ ਹੈ। ਕੱਤ ਕਾ ਪੂਤ ਲੋਕ ਗਾਉਂਦੇ ਨੇ ਸ਼ਬਦ, ਸਲ ਕਾ ਪਿਤਾ ਦੋ ਸ਼ਬਦ ਨੇ ਸਲ, ਸੱਸੇ ਦਾ ਅਰਥ ਕਰਦਾ ਸ਼੍ਰੀ ਚੰਦ ਤੇ ਲੱਲੇ ਦਾ ਅਰਥ ਕਰਦਾ ਲਖਮੀ ਦਾਸ। ਕੋਈ ਇਸ ਕਰਕੇ ਤੇਰੀ ਸ਼ਬਦ ਕਰਦਾ ਮੇਰੇ ਬਾਬਾ, ਤੂੰ ਲਖਮੀ ਦਾਸ ਤੇ ਬਾਬਾ ਸ਼੍ਰੀ ਚੰਦ ਦਾ ਬਾਪੂ ਹੈ। ਕੱਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ, ਦੋ ਸ਼ਬਦ ਨੇ ਬੱਬਾ ਤੇ ਨੰਨਾ ਬਨ। ਕੋਈ ਇਸ ਕਰਕੇ ਤੇਰੇ ਗੀਤ ਗਾਈ ਜਾਂਦਾ, ਤੂੰ ਬੇਬੇ ਨਾਨਕੀ ਦਾ ਭਰਾ ਹੈ। ਬੱਬੇ ਦਾ ਅਰਥ ਬੇਬੇ ਤੇ ਨੰਨੇ ਦਾ ਅਰਥ ਨਾਨਕੀ। ਕੱਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ, ਸਭੈ ਜਗ ਗਾਇਓ ਮਰਬ ਕਾ ਰੱਬ, ਤਿੰਨ ਸ਼ਬਦ ਨੇ ਮਰਬ। ਮੰਮੇ ਦਾ ਅਰਥ ਕਰਦਾ ਮੌਲਵੀ, ਰਾਰੇ ਦਾ ਅਰਥ ਕਰਦਾ ਰਾਏ ਬੁਲਾਰ, ਰਾਏ ਤੇ ਚੇਤੇ ਰੱਖੋ। ਬੱਬੇ ਦਾ ਅਰਥ ਬਾਲਾ ਕਰਦਾ ਤੇ ਇੱਕ ਸੱਜਣੇ ਦਾ ਅਰਥ ਹੋਰ ਕਰਦਾ, ਮੰਮੇ ਤੋਂ ਭਾਈ ਮਰਦਾਨਾ, ਰਾਰੇ ਤੋਂ ਰਾਏ ਬੁਲਾਰ ਤੇ ਬੱਬੇ ਤੋਂ ਬਾਲਾ। ਕਹਿੰਦਾ ਇਹਨਾਂ ਤਿੰਨਾਂ ਨੂੰ ਪੁੱਛ ਕੇ ਦੇਖੋ, ਲੋਕ ਕਹਿੰਦੇ ਨੇ ਤੂੰ ਤਿੰਨਾਂ ਦਾ ਗੁਰੂ ਹੈ। ਮਰਬ ਕਾ ਰੱਬ, ਪੰਮ ਕਾ ਗੁਰੂ, ਤਿੰਨਾਂ ਦਾ ਰੱਬ ਹੈ। ਪੰਮ ਪੱਪੇ ਤੇ ਟਿੱਪੀ ਲੱਗੀ, ਪੰਡਿਤ ਤੇ ਨਾਲ ਉਮਾ ਮੌਲਵੀ, ਤੇ ਪੰਡਿਤ ਤੇ ਮੌਲਵੀ ਜਿਹੜੇ ਤੇਰੇ ਉਸਤਾਦ ਬਣ ਕੇ ਆਏ ਤੇਰੀ ਸਿਫਤ ਕਰਨ ਵਾਲੇ, ਕਹਿੰਦੇ ਨੇ ਅਖੀਰ ਤੇ ਮੱਥਾ ਟੇਕ ਕੇ ਉਹ ਵੀ ਤੈਨੂੰ ਗੁਰੂ ਕਹਿ ਕੇ ਚਲੇ ਗਏ। ਮਰਬ ਕਾ ਰੱਬ, ਪੰਮ ਕਾ ਗੁਰੂ, ਤੀਨ ਸੱਸੇ ਕਹਿਣ ਲੱਗੇ, ਤਿੰਨ ਸੱਸੇ ਸ੍ਰਿਸ਼ਟੀ, ਸੱਸ ਚੰਦਰਮਾ ਤੇ ਸੱਸ ਸ਼ੇਖ ਨਾਗ, ਜਿਹੜਾ ਲੋਕਾਂ ਦੀਆਂ ਸਿਫਤਾਂ ਗਾਉਂਦਾ ਉਹ ਤੇਰੇ ਗੀਤ ਗਾਉਣ ਲੱਗ ਪਏ। ਤੀਨ ਸੱਸੇ ਜੀ ਸ਼ੀਸ਼ ਝੁਕਾਇਓ, ਤੀਨ ਦੱਦੇ ਦੇਵਤੇ ਦੈਤ ਤੇ ਦੇਵੀਆਂ, ਪਗ ਚਾਕਤ ਜਾਕਰ ਤੇਰੇ ਚਰਨਾਂ ਨੂੰ ਚੁੰਮਦੇ ਪਏ ਨੇ। ਜਾਂ ਕਾ ਰਤ, ਰਾਰੇ ਦਰਤ ਰਾਤ ਕਰਦਾ, ਦੱਦੇ ਦਰਤ ਦਿਨ ਕਰਦਾ, ਜਾਂ ਕਾ ਰਤ ਮੈਂ ਪੀ ਪੈ ਖਾਇਓ। ਤੇ ਉਹਨੂੰ ਪੁੱਛਿਆ ਵੀ ਤੂੰ ਕੀ ਸਮਝਦੇ, ਵੀ ਇਹ ਤਾਂ ਉਹਨਾਂ ਦੀ ਗੀਤ ਗਾਏ ਜਿਹੜੇ ਲੋਕ ਸਮਝਦੇ ਨੇ। ਉਹਨੇ ਸਾਰਾ ਖਬਿੱਤ ਕਾ ਕੇ ਨਾ ਅਖੀਰ ਤੇ ਜਿਹੜੀ ਗੱਲ ਕਹੀ, ਕਹਿਣ ਲੱਗਾ ਕਿ ਕੱਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ, ਸਭੈ ਜਾ ਗਾਇਓ ਮਰਬ ਕਾ ਰੱਬ, ਪੰਮ ਕਾ ਗੁਰੂ, ਤੀਨ ਸਸੈ ਜੀ ਸੀ ਝੁਕਾਇਓ, ਤੀਨ ਦੱਦੇ ਪਗ ਚੱਕ ਜਾਕੈ ਜਾਕਾ ਰੱਦ ਨੇ ਪੀ ਪੈ ਖਾਇਓ। ਕਹਿੰਦਾ ਮੈਂ ਆ ਮੁਸਲਮਾਨ, ਸੱਤ ਸੱਤ ਕਾ ਮਾਲਕ ਬਾਲਮ, ਨਾਨਕ ਖਾਲਕ ਬਣ ਕੇ ਆਇਓ, ਸੱਤ ਤੇ ਸੱਤ ਚੌਦਾਂ। ਕਹਿੰਦਾ ਸਾਡੇ ਇਸ਼ਟ ਵਿੱਚ ਚੌਦਾਂ ਤਬਕ ਮੰਨੇ ਨੇ। ਕਹਿੰਦਾ ਮੇਰਾ ਮਨ ਕਹਿੰਦਾ ਚੌਦਾਂ ਤਬਕਾਂ ਨੂੰ ਰਿਜਕ ਦੇਣ ਵਾਲਾ ਹੀ ਤੂੰ ਗੁਰੂ ਨਾਨਕ, ਤੂੰ ਮੇਰੇ ਲਈ ਖੁਦਾ ਹੈ। ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਸਾਹਮਣੇ ਆਇਆ ਨਾਨਕ ਸ਼ਬਦ, ਤੇ ਵਿਦਵਾਨ ਸਨ ਫਾਰਸੀ ਦੇ, ਉਹਨਾਂ ਨੇ ਫਿਰ ਕਿਰਪਾ ਕੀਤੀ ਥੋੜੀ ਜਿਹੀ ਤਵੱਜੋ ਦਿਓ ਜੇ ਸਿਆਣੇ ਤੁਸੀਂ ਗੁਰਮੁਖ ਬੈਠੇ ਹੋ। ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਨਾਨਕ ਪਦ ਹੁੰਦਾ ਨਾ, ਸ਼ਬਦ ਹੁੰਦਾ, ਕੱਕੇ ਨੂੰ ਔਂਕੜ ਵੀ ਹੈ, ਕੱਕਾ ਮੁਕਤਾ ਵੀ ਹੈ, ਕੱਕੇ ਨੂੰ ਸਿਹਾਰੀ ਵੀ, ਇਹ ਵੱਖਰਾ ਇੱਕ ਸਬਜੈਕਟ ਹੈ। ਅੱਜ ਵੀ ਗੁਰਮੁਖਾਂ ਨਾਲ ਬੈਠਿਆਂ ਸੋ ਵਿਚਾਰ ਕਰਦੇ ਸਾਂ ਕਿ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਕੇਵਲ ਧੂਪ ਬੱਤੀ ਤੱਕ ਸੀਮਤ ਨਾ ਰੱਖਿਓ, ਮੇਰਾ ਵਿਦਵਾਨ ਗੁਰੂ ਹੈ। ਰਹਿਰਾਜ ਸਾਹਿਬ ਦਾ ਪਾਠ ਕਰਦੇ ਹੋ, ਇੱਕ ਬਚਨ ਪੜ੍ਹਦੇ, ਤੇਰੀ ਭਗਤ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇ ਜਦੋਂ ਅਗਲੀ ਤੁਕ ਪੜ੍ਹਦੇ ਹਾਂ ਕਹਿੰਦੇ ਤੇਰੇ ਭਗਤ ਸਲਾਹਨ ਤੁਧ ਜੀ, ਆਪਾਂ ਪੜ੍ਹਨੇ ਪਹਿਲਾਂ ਆਇਆ ਤੇਰੀ ਭਗਤ, ਫਿਰ ਆ ਗਿਆ ਤੇਰੇ ਭਗਤ, ਇਹਨਾਂ ਚ ਫਰਕ ਕੀ? ਤੇ ਜਦੋਂ ਕਿਤੇ ਸਿਆਣਾ ਗੁਰਮੁਖ ਪੜ੍ਹਿਆ ਵਿਦਵਾਨ ਤੁਹਾਨੂੰ ਮਿਲੇਗਾ ਗੱਲ ਕਹੇਗਾ, ਤੇ ਪਹਿਲੀ ਤੇਰੀ ਸ਼ਬਦ ਹੈ, ਤੇਰੀ ਇਸਤਰੀ ਲਿੰਗ ਹੈ, ਭਗਤ ਦੇ ਤੱਤੇ ਨੂੰ ਇੱਥੇ ਸਿਹਾਰੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਆਵੇ ਉਹਦਾ ਅਖਰੀ ਅਰਥ ਹੁੰਦਾ ਭਗਤੀ। ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਤੇਰੀ ਭਗਤੀ ਦੇ ਭੰਡਾਰੇ ਮੇਰੇ ਵਾਹਿਗੁਰੂ ਭਰੇ ਪੈਣ। ਫਿਰ ਹੁੰਦਾ ਤੇਰੇ ਭਗਤ, ਉੱਥੇ ਤੱਤਾ ਜਿਹੜਾ ਮੁਕਤਾ ਇੱਥੇ ਬਹੁ ਵਚਨ ਪੁਲਿੰਗ ਹੈ ਕਿ ਮੇਰੇ ਮਾਲਕਾ ਤੇਰੇ ਅਨੇਕਾਂ ਭਗਤ ਜੇ ਜਿਹੜੇ ਤੇਰੀ ਕੀਰਤੀ ਪੈ ਕਰਦੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਸਾਹਮਣੇ ਸ਼ਬਦ ਆ ਗਿਆ ਨਾਨਕ। ਗੁਰਮੁਖੀ ਵਿੱਚ ਅਸੀਂ ਜਦੋਂ ਨਾਨਕ ਪੰਜਾਬੀ ਵਿੱਚ ਲਿਖਦੇ ਹਾਂ ਨੰਨਾ ਕੰਨਾ ਨੰਨਾ ਤੇ ਕੱਕਾ ਨਾਨਕ, ਉਹ ਫਾਰਸੀ ਦਾ ਵਿਦਵਾਨ ਉਹਨੇ ਸ਼ਬਦ ਲਿਖਿਆ ਨੂਨ ਅਲਫ ਨੂਨ ਕਾਫ, ਇਹੀ ਬੰਦਾ ਹੈ ਨਾ, ਨੂਨ ਅਲਫ ਨੂਨ ਕਾਫ ਨਾਨਕ ਬਣ ਗਿਆ। ਉਹ ਕਹਿੰਦੇ ਨੇ ਵੀ ਮੈਂ ਲਿਖਿਆ ਜਦੋਂ ਭਾਈ ਨੰਦ ਲਾਲ ਕਹਿੰਦੇ ਮੈਨੂੰ ਇੱਕ ਇੱਕ ਅੱਖਰ ਬੋਲ ਕੇ ਕਹਿੰਦਾ ਹੈ ਐਵੇਂ ਕਾਲੀ ਵਿੱਚ ਲਿਖ ਨਾ ਜਾਈ ਇਹਦੇ ਅਰਥ ਬੜੇ ਡੂੰਘੇ ਨੇ। ਉਹ ਕਹਿੰਦਾ ਜਦੋਂ ਪਹਿਲਾ ਨੰਨਾ ਪਾਇਆ ਨੂਨ ਪਾਇਆ ਉਹਦੇ ਵਿੱਚੋਂ ਆਵਾਜ਼ ਆਈ ਨਈਮ, ਪਹਿਲੇ ਨੂਨ ਦਾ ਅਰਥ ਪਹਿਲੇ ਨੰਨੇ ਅੱਖਰ ਦਾ ਅਰਥ ਕਰਦਾ ਨਈਮ, ਨਈਮ ਦਾ ਅਰਥ ਨਿਆਮਤਾਂ ਵੰਡਣ ਵਾਲਾ। ਕਹਿੰਦਾ ਪਹਿਲਾ ਨੰਨਾ ਕਹਿ ਰਿਹਾ ਕਿਸੇ ਭੁਲੇਖੇ ਵਿੱਚ ਨਾ ਰਹੀ, ਜਿਸ ਬੰਦੇ ਦੀ ਝੋਲੀ ਵਿੱਚ ਕਿਤੇ ਵੀ ਖੈਰ ਨਾ ਪਏ ਇਹਦੇ ਦਰ ਤੇ ਝੋਲੀ ਅੱਡੀ ਸਜਣਾ, ਇਹ ਝੋਲੀਆਂ ਭਰਨ ਵਾਲੇ ਨਿਆਮਤਾਂ ਵੰਡਣ ਵਾਲੇ। ਪਹਿਲਾ ਨੰਨਾ ਕਹਿੰਦਾ ਨਈਮ, ਤੇ ਅੱਗੇ ਆਉਂਦਾ ਨੂਨ ਅਲਫ। ਆਪਾਂ ਜਦੋਂ ਪੰਜਾਬੀ ਵਿੱਚ ਪਾਉਂਦੇ ਹਾਂ ਕੰਨਾ ਪਾ ਲਈਏ, ਹਿੰਦੀ ਵਿੱਚ ਆ ਦੀ ਮਾਤਰਾ ਪਾ ਲਈਏ ਤੇ ਅਲਫ ਪਾ ਲਈਏ, ਤਿੰਨੋਂ ਦੀ ਸ਼ਕਲ ਇੱਕੋ ਜਿਹੀ। ਅਲਫ ਸਭ ਤੋਂ ਪਹਿਲਾਂ ਉਰਦੂ ਫਾਰਸੀ ਦਾ ਸ਼ਬਦ ਪਹਿਲਾ ਅੱਖਰ ਇਹ ਵੇ ਨਾ ਅਲਫ, ਤੇ ਅਲਫ ਜਦੋਂ ਲਿਖਿਆ ਜਾਂਦਾ ਉਹ ਏਕੇ ਦੀ ਤਰ੍ਹਾਂ ਪਾਉਂਦੇ ਹਾਂ। ਉਹ ਕਹਿੰਦਾ ਨੂਨ ਅਲਫ, ਜਿਹੜਾ ਨੂਨ ਅੱਗੇ ਅਲਫ ਪਿਆ ਨੰਨੇ ਅੱਗੇ ਕੰਨਾ ਪਿਆ ਇਹਦੀ ਸ਼ਕਲ ਇੱਕ ਵਰਗੀ ਏ। ਤੇ ਲੋਕਾਂ ਨੂੰ ਬੋਲ ਕੇ ਕਹਿੰਦਾ ਅੱਜ ਟੀਕਰਾ ਵੰਡੀਆਂ ਪਾਉਣ ਵਾਲੇ ਤਾਂ ਬੜੇ ਆਏ ਨੇ, ਇਹ ਉਹ ਮੇਰਾ ਰਹਿਬਰ ਆ ਗਿਆ ਜਿਹੜਾ ਵੰਡਿਆਂ ਹੋਇਆਂ ਨੂੰ ਇੱਕ ਦੇ ਸੂਤਰ ਵਿੱਚ ਪਰੋ ਕੇ ਜਾਏਗਾ। ਉਸ ਅਲਫ ਦਾ ਅਰਥ ਉਹ ਕਰਦਾ ਕੇਵਲ ਇੱਕ ਨੂੰ ਜਪਣ ਆਇਆ ਜਿਹਦਾ ਹੱਦ ਬੰਨਾ ਕੋਈ ਨਹੀਂ। ਸਾਹਿਬ ਸੱਚੇ ਪਾਤਸ਼ਾਹ ਦਾ ਫਿਰ ਅਗਲਾ ਨੂਨ ਅਗਲਾ ਨੰਨਾ, ਉਹਦਾ ਅਰਥ ਉਹ ਕਰਦਾ ਅਗਲਾ ਨੰਨਾ ਜਿਹੜਾ ਵਿਚਕਾਰ ਹੁੰਦਾ ਨੂਨ ਨਸ਼ੀਰ, ਨਸ਼ੀਰ ਫਾਰਸੀ ਵਿੱਚ ਕਹਿੰਦੇ ਨੇ ਮਦਦਗਾਰ ਨੂੰ। ਕਹਿਣ ਲੱਗੇ ਅੱਜ ਟੀਕਰਾ ਡਿੱਗੇ ਹੋਏ ਨੂੰ ਲਤਾੜਨ ਵਾਲੇ ਤਾਂ ਬੜੇ ਨੇ, ਪਰ ਅੱਜ ਪਹਿਲਾਂ ਆਇਆ ਜਿਹੜਾ ਕਹਿੰਦਾ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼, ਜਿਹੜਾ ਡਿੱਗਿਆਂ ਦੀ ਮਦਦ ਕਰਨ ਵਾਲਾ ਆਇਆ ਹੀ ਉਹ ਅਗਲਾ ਨਸ਼ੀਰ ਹੈ। ਅਖੀਰ ਤੈ ਕਾਫ ਜਾਂ ਸ਼ਬਦ ਵਰਤ ਲਈਏ ਕੱਕਾ, ਕਾਫ ਦਾ ਅਰਥ ਉਹ ਕਰਦੇ ਨੇ ਕਬੀਰ। ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਦਾ ਅਰਥ ਭਗਤ ਵੀ ਆਇਆ, ਪਰ ਫਾਰਸੀ ਵਿੱਚ ਕਬੀਰ ਕਹਿੰਦੇ ਨੇ ਵੱਡੇ ਨੂੰ, ਤੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤਿਆ ਹੱਕਾ ਕਬੀਰ ਕਰੀਮ ਤੂੰ। ਕਹਿਣ ਲੱਗੇ ਕਬੀਰ ਦਰ ਤੇ ਵੱਡਾ, ਕਹਿੰਦੇ ਨੇ ਬਾਬਾ ਨਾਨਕਾ ਦੁਨੀਆਂ ਦੇ ਮੰਦਰ ਬੜੇ ਧੱਕੇ ਨੇ, ਉੱਥੇ ਨੀਵੀਂ ਜਾਤ ਵਾਲੇ ਨੂੰ ਧੱਕੇ ਮਾਰ ਕੇ ਸ਼ਬਦ ਵਰਤਦੇ ਨੇ, ਤੇਰੇ ਲਈ ਸਾਡੇ ਕੋਲ ਕੋਈ ਥਾਂ ਨਹੀਂ, ਪਰ ਤੇਰਾ ਘਰ ਇੰਨਾ ਵੱਡਾ ਜਿਹਨੂੰ ਕਿਤੇ ਵੀ ਢੋਈ ਨਾ ਮਿਲੇ, ਤੂੰ ਆਪਣੇ ਵਿਹੜੇ ਵੀ ਥਾਂ ਦੇ ਦੇ ਮੈਨੂੰ। ਕਬੀਰ ਦਾ ਅਰਥ ਵੱਡਾ। ਭਾਈ ਸਾਹਿਬ ਨੇ ਬਚਨ ਕਹਿ ਬਾਬਾ ਨਾਨਕ ਜੀ ਨੇ ਸ਼ਬਦ ਵਰਤਿਆ, ਕਹਿਣ ਲੱਗੇ ਨਾ ਦਾ ਮਨ ਸੁੱਖ ਹੈ ਅੰਦਰ ਸੁੱਖ ਵੀ ਹੈ। ਕਹਿੰਦਾ ਨਹੀਂ, ਨਮਸਕਾਰ ਕੀਤੀ ਸਾਈ ਨੇ, ਨਦਰ ਕੀਤੀ ਸੰਤ ਸਹਾਈ ਪ੍ਰੇਮ ਕੇ, ਅੰਦਰ ਇੱਕ ਚਰਨਾਰ ਛਿੜ ਪਈ, ਮਾਲਕ ਨੇ ਅੰਦਰ ਪ੍ਰੇਮ ਦੀ ਜਾਗ ਲਾ ਦਿੱਤੀ, ਤਵੱਜੋ ਦਿਆ ਜੀ। ਹੁਣ ਜਿਹੜੀ ਪ੍ਰੇਮ ਦੀ ਕਾਂਸ ਰਾਏ ਭੋਏ ਦੀ ਤਲਵੰਡੀ ਵਿੱਚ ਉੱਠੀ ਸੀ ਉਹ ਛੂਹ ਮਿਲ ਗਈ ਮਨਸੁਖ ਨੂੰ, ਉਹਨੂੰ ਮਿਲੀ ਸੁਲਤਾਨਪੁਰ ਤੇ ਤੁਰਿਆ ਜਾ ਕੇ ਲੰਕਾ ਪਹੁੰਚਿਆ, ਤੇ ਉੱਥੋਂ ਦੇ ਰਜਵਾੜੇ ਨੂੰ ਸ਼ਿਵ ਨਾਭ ਨੂੰ ਭਾਵੇਂ ਨੇ ਕੈਦ ਕੀਤਾ, ਪਰ ਜਦੋਂ ਮਨਸੁਖ ਦੀ ਛੂਹ ਉਹਨੂੰ ਮਿਲੀ ਤੇ ਸਿਰ ਤੋਂ ਪੈਰਾਂ ਤੱਕ ਰੰਗਿਆ ਗਿਆ, ਤੇ ਕਹਿੰਦਾ ਮੈਨੂੰ ਉਹਦੇ ਹੱਥ ਤੇ ਲੈ ਜਾ ਜਿਹੜਾ ਇਹੋ ਜਿਹੇ ਪ੍ਰੇਮ ਦੀਆਂ ਬੂੰਦਾਂ ਲੋਕਾਂ ਨੂੰ ਪਿਆਉਂਦਾ। ਤੇ ਭਾਈ ਮਨਸੁਖ ਕਹਿੰਦਾ ਫਿਰ ਹੁਣ ਟਿਕ ਜਾ, ਟਿਕ ਕੇ ਯਾਦ ਕਰੀ, ਤੇ ਜਨਮ ਸਾਖੀ ਵਿੱਚ ਲਿਖਿਆ ਵੀ ਸ਼ਬਦ ਦੇ ਕੇ ਆਏ, ਸ਼ਬਦ ਪੜ੍ਹੀ, ਪਰ ਇਹ ਨਹੀਂ ਦੱਸਿਆ ਸ਼ਬਦ ਕਿਹੜਾ ਦਿੱਤਾ। ਕਹਿਣ ਲੱਗੇ ਸ਼ਬਦ ਪੜ੍ਹੀ ਆਪੇ ਆ ਜਾਏਗਾ। ਕਹਿੰਦੇ ਨੇ ਉਹ ਦਿਨ ਗਿਆ ਜਿਹੜਾ ਰਾਜਾ ਅੱਗੇ ਦਿਨ ਰਾਤ ਦਾਰੂ ਦੇ ਆਸਰੇ ਜੀਂਦਾ ਸੀ, ਕੇਵਲ ਕੰਚਨੀ ਕਾਮਣੀ ਦੇ ਆਸਰੇ ਜਿਉਂਦਾ ਸੀ, ਅੱਜ ਸਾਰਾ ਸਾਰਾ ਦਿਨ ਮਹੱਲਾ ਤੋਂ ਬਾਹਰ ਨਿਕਲ ਕੇ ਬੈਠਾ ਰਹਿੰਦਾ। ਕਿਸੇ ਪੁੱਛਿਆ ਵੀ ਤੈਨੂੰ ਆਪਣੇ ਕਾਰੋਬਾਰ ਦੀ ਸੁੱਧ ਨਹੀਂ, ਤੇ ਉਹਨੇ ਜਿਹੜੇ ਸ਼ਬਦ ਵਰਤੇ ਸਤਿਕਾਰਯੋਗ ਪ੍ਰਿੰਸੀਪਲ ਕਹਿੰਦੇ ਨੇ ਕਿ ਲੋਕਾਂ ਨੂੰ ਫਿਰ ਹੋਕਾ ਦੇ ਕੇ ਕਹਿੰਦਾ ਆਖਦਾ ਇੱਥੇ ਜੋ ਮਨ ਸੁੱਖ ਆਇਆ ਸੀ ਮਨ ਦੇ ਸੁੱਖ ਸਿਖਾ ਗਿਆ ਸੰਤ ਸਹਾਈ ਪ੍ਰੇਮ ਕੇ, ਇੱਥੇ ਜੋ ਮਨ ਸੁੱਖ ਆਇਆ ਸੀ ਉਹ ਮਨ ਦੇ ਸੁੱਖ ਸਿਖਾ ਗਿਆ, ਰਸ ਝੂਮ ਵਿੱਚ ਮਸਤ ਸੀ ਉਹ ਮੈਨੂੰ ਵੀ ਚਾਕ ਲਗਾ ਗਿਆ, ਉਜੜੇ ਵਿਰਾਨ ਦਿਲ ਮੇਰੇ ਵਿੱਚ ਯਾਦ ਇੱਕ ਵਸਾ ਗਿਆ, ਕੋਈ ਧੂਹ ਕਲੇਜੇ ਪਾ ਗਿਆ ਬਿਰਹੋਂ ਦੀ ਸ਼ੋ ਲਗਾ ਗਿਆ, ਉਹ ਕਹਿੰਦਾ ਸੀ ਬਸ ਕਰ ਯਾਦ ਆਪ
ਆਪੇ ਹੀ ਆ ਜਾਵੇਗਾ, ਦੱਸੋ ਨੀ ਮੇਰਾ ਵਾਲੜਾ ਬਾਬਾ ਨਾਨਕ ਕਦੋਂ ਆਵੇਗਾ। ਅੰਦਰ ਨੂੰ ਇੱਕ ਚਾਟ ਲੱਗ ਗਈ ਸੰਤ ਸਹਾਈ ਪ੍ਰੇਮ ਕੇ, ਤੇ ਅੱਜ ਮੇਰਾ ਸਾਈਂ ਪਹੁੰਚਿਆ। ਜਦੋਂ ਪਹੁੰਚਿਆ ਤੇ ਇਹਨੇ ਸੋਚਿਆ ਬੜੇ ਭੇਖੀ ਆਏ, ਨੱਚਣ ਗਾਉਣ ਵਾਲੀਆਂ ਢੱਲੀਆਂ, ਸਾਰੀ ਰਾਤ ਉਹਨਾਂ ਨਾਚ ਕੀਤੇ। ਸਾਹਿਬ ਨੇ ਇੱਕੋ ਗੱਲ ਕਹੀ ਸੀ, ਕਹਿਣ ਲੱਗੇ, ਧੀਓ ਗਾਛੋ ਪੁੱਤਰੀ ਰਾਜਕੁਮਾਰ, ਨਾਮ ਭਾਣੋ ਸੱਚ ਦੋਧ ਸਵਾਰ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨੇ। ਜਦੋਂ ਨੱਚਣ ਗਾਉਣ ਵਾਲੀਆਂ ਆਈਆਂ, ਰਾਜੇ ਸ਼ਿਵਨਾਭ ਨੇ ਪ੍ਰੀਖਿਆ ਲਈ, ਮੇਰੇ ਸਾਹਿਬ ਨੇ ਕਿਹਾ, ਧੀਓ ਇਹ ਨੱਚ ਨੱਚ ਕੇ ਮਨੁੱਖ ਨੂੰ ਖੁਸ਼ ਨਹੀਂ, ਜੇ ਨਚਾਉਣਾ ਜੇ ਤੇ ਮਨ ਨੂੰ ਅੱਗੇ ਨਚਾਓ। ਪਤਾ ਨਹੀਂ ਕਈ ਜਨਮਾਂ ਦੀ ਅੰਦਰ ਵਿਕਾਰਾਂ ਦੀ ਭੁੱਖ ਸੀ, ਪਿਆਸ ਸੀ, ਜਦੋਂ ਧੀ ਸ਼ਬਦ ਸੁਣਿਆ ਤੇ ਚਰਨਾਂ ਤੇ ਡਿੱਗ ਪਈਆਂ। ਕਹਿਣ ਲੱਗੀਆਂ, ਬਾਪੂ ਇਹ ਪਿਆਸ ਵਿਕਾਰਾਂ ਦੀ ਬੁੱਝ ਜਾਏਗੀ। ਸ਼ਾਇਦ ਕਹਿਣ ਲੱਗੇ, ਗੁਰ ਸ਼ਬਦ ਦੀ ਬਿਖ ਪਿਆਸ ਨਿਵਾਰ, ਸ਼ਬਦ ਨਾਲ ਜੁੜ ਜਾਓ ਤੇ ਅੰਦਰ ਸਾਈਂ ਦੀ ਰਹਿਮਤ ਹੋਵੇ। ਸਾਹਿਬ ਸੱਚੇ ਪਾਤਸ਼ਾਹ ਨੇ ਉਸ ਅੰਦਰ ਨੂੰ ਲੰਘ ਦਿੱਤਾ। ਹਜ਼ੂਰ ਗੁਰੂ ਅਰਜਨ ਦੇਵ ਕਹਿੰਦੇ ਨੇ, ਅਸਨ ਪ੍ਰੇਮ ਉਮਾਹੜਾ ਕਿਉਂ ਮਿਲ ਗਿਆ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਤੇ ਅੱਗੋਂ ਉੱਤਰ ਦਿੱਤਾ, ਸੰਤ ਸਹਾਈ ਪ੍ਰੇਮ ਕੇ ਖੌ ਤਿਨ ਕੈ ਲਾਗਾ ਪਾਏ। ਤੇ ਜਦੋਂ ਉਹਨਾਂ ਦੇ ਚਰਨਾਂ ਵੀ ਜੁੜਿਆ ਤੇ ਉਹਨਾਂ ਸੰਤ ਜਣਾ ਕਿਹਾ, ਬਿਨ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾਹੀ ਜਾਏ। ਜੇ ਸੁਖ ਪਾਲਣਾ, ਕਦੀ ਬਿਨ ਪ੍ਰਭ ਕਿਉਂ ਸੁਖ ਪਾਈਐ, ਕਦੀ ਨਾਮ ਤੋਂ ਬਿਨਾਂ ਨੀ ਕਿਸੇ ਨੂੰ ਸੁਖੀ ਦੇਖੀ। ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਕਦੀ ਕੋਈ ਸੁਖ ਨਹੀਂ ਪਾਉਂਦਾ, ਦੂਜੀ ਨਾਹੀ ਜਾਏ। ਹੁਣ ਸ਼ਬਦ ਇੱਥੇ ਜਾਇਆ ਹੈ ਤੇ ਅੱਗੇ ਵੀ ਆਉਣਾ, ਸੇ ਵਿਛੜ ਕਤਹਿ ਨਾ ਜਾਏ। ਜਿਹੜਾ ਇੱਥੇ ਸ਼ਬਦ ਆਇਆ ਦੂਜੀ ਨਾਹੀ ਜਾਏ, ਫਾਰਸੀ ਸ਼ਬਦ ਹੈ। ਇੱਥੇ ਜਾਏ ਦਾ ਅਰਥ ਹੈ ਥਾਂ। ਸਾਹਿਬ ਕਹਿੰਦੇ ਨੇ, ਮੈਨੂੰ ਦੱਸੋ ਖਾਂ ਕਿ ਰੱਬ ਦੇ ਨਾਮ ਤੋਂ ਬਿਨਾਂ ਦੂਜੀ ਕਿਹੜੀ ਥਾਂ ਹੈ ਜਿੱਥੇ ਸੁੱਖ ਮਿਲਦਾ ਹੋਵੇ। ਸੰਤ ਸਾਈਂ ਜਿਹੜੇ ਹੋਏ ਉਹਨਾਂ ਕਿਹਾ, ਬਿਨ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾਹੀ ਜਾਏ। ਜਿੰਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਵਾਏ। ਜਿਨ੍ਹਾਂ ਨੇ ਸਾਈਂ ਦੇ ਨਾਮ ਦੇ ਰਸ ਨੂੰ ਚਖਿਆ, ਉਹ ਤ੍ਰਿਪਤ ਹੋ ਗਏ, ਅੰਦਰੋਂ ਬਿਲਕੁਲ ਰੱਜ ਗਏ। ਉਹਨਾਂ ਦੇ ਅੰਦਰ ਦੁਨੀਆਂ ਦੀ ਕੋਈ ਵਾਸ਼ਨਾ ਨਹੀਂ। ਸਤਿਗੁਰੂ ਫਿਰ ਅੱਗੇ ਬਖਸ਼ਿਸ਼ ਕਰਦੇ ਨੇ ਕਿ ਪਿਆਰੇ, ਫਿਰ ਜਿਹੜੇ ਰੱਜ ਜਾਂਦੇ ਨੇ, ਸੰਤ ਸਹਾਈ ਹੋ ਗਏ, ਤੇ ਸੰਤਾਂ ਨੇ ਫਿਰ ਇਹ ਗੱਲ ਸੁਣਾਈ, ਤੂੰ ਸਵੇਰੇ ਉੱਠ ਕੇ ਜਦੋਂ ਤੈਨੂੰ ਮੌਕਾ ਮਿਲਦਾ ਤੇ ਅਰਦਾਸ ਕਰਿਆ ਕਰ ਕੀ, ਆਪ ਤਿਆਗ ਬੇਨਤੀ ਕਰੇ, ਆਪਣੀ ਹੋਂ ਨੂੰ ਵਿੱਚੋਂ ਕੱਢ ਕੇ, ਆਪਣੀ ਮੈਂ ਨੂੰ ਛੱਡ ਕੇ ਇੱਕ ਬੇਨਤੀ ਕਰ, ਤੇ ਉਸ ਬੇਨਤੀ ਵਿੱਚ ਕਹਿ, ਲੇਖੋ ਪ੍ਰਭੂ ਲੜ ਲਾਏ, ਹੇ ਮੇਰੇ ਮਾਲਕਾ ਜੇ ਤਰੁੱਠ ਹੈ ਤੇ ਕਿਰਪਾ ਕਰਕੇ ਆਪਣੇ ਲੜ ਨਾਲ ਲਾ ਲੈ, ਆਪਣੇ ਚਰਨਾਂ ਨਾਲ ਜੋੜ ਲੈ, ਕਿਰਪਾ ਕਰ ਆਪਣੇ ਲੜ ਨਾਲ ਸਾਨੂੰ ਜੋੜ। ਸਾਹਿਬ ਕਹਿਣ ਲੱਗੇ, ਜਿਹਨੂੰ ਆਪਣੇ ਲੜ ਨਾਲ ਲਾ ਲੈ ਉਹ ਕਿੰਨਾ ਕੁ ਭਾਗਾਂ ਵਾਲਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮਾਛੀਵਾੜੇ ਜਦੋਂ ਕਦੀ ਜਾਇਓ, ਉਸ ਘਰ ਦੇ ਜ਼ਰੂਰ ਦਰਸ਼ਨ ਕਰਿਓ ਜਿੱਥੇ ਗਨੀ ਖਾਂ ਤੇ ਨਬੀ ਖਾਂ ਦੋਨਾਂ ਭਰਾਵਾਂ ਨੇ ਸੱਚੀ ਸਰਕਾਰ ਦੀ ਸੇਵਾ ਕੀਤੀ ਸੀ। ਜਦੋਂ ਜਾਈਦਾ, ਜਾਂਦਿਆਂ ਖੱਬੇ ਹੱਥ ਦੋਨਾਂ ਭਰਾਵਾਂ ਦੀਆਂ ਕਬਰਾਂ ਨੇ, ਗੁਰੂ ਸਾਹਿਬ ਦੀ ਸੇਵਾ ਕੀਤੀ ਘਰ ਰੱਖ ਕੇ, ਪਲਮ ਮੋਢੇ ਤੇ ਚੁੱਕ ਕੇ ਸਾਹਿਬ ਦਾ ਲੈ ਕੇ ਗਏ, ਜਿਹੜੀ ਅਰਜ਼ ਮੈਂ ਕਰਨੀ, ਜਿਹੜਾ ਗੁਰੂ ਦੇ ਲੜ ਲੱਗ ਜਾਏ। ਜਦੋਂ ਸਾਹਿਬ ਦਾ ਪਲਮੇ ਨਾਲ ਰੱਖਿਆ, ਕੁਝ ਆਲਮਗੀਰ ਕਹਿੰਦੇ ਨੇ ਪਰ ਇਤਿਹਾਸ ਨੇ ਪਿੰਡ ਖੇਰਾਂ ਦੱਸਿਆ, ਜਦੋਂ ਪਲਗ ਰੱਖਿਆ ਤੇ ਸਾਹਿਬ ਨੇ ਕਿਹਾ ਦੱਸੋ। ਕਹਿਣ ਲੱਗੇ, ਮਾਲਕ ਬਸ ਹੁਣ ਘਰ ਜਾਣ ਨੂੰ ਦਿਲ ਨਹੀਂ ਕਰਦਾ, ਚਿੱਤ ਕਰਦਾ ਤੇਰੇ ਚਰਨਾਂ ਵਿੱਚ ਰਹੀਏ। ਸਾਹਿਬ ਨੇ ਕਿਹਾ ਨਹੀਂ, ਜਾਓ ਘਰ ਨੂੰ। ਥੋੜ੍ਹਾ ਜਿਹਾ ਤੁਰੇ, ਡਾਕਟਰ ਬਲਬੀਰ ਸਿੰਘ, ਭਾਈ ਵੀਰ ਸਿੰਘ ਦੇ ਛੋਟੇ ਭਰਾ ਲਿਖਦੇ ਨੇ, ਤੁਰ ਕੇ ਫਿਰ ਪਿਛਾਂ ਗਏ, ਅੱਖਾਂ ਭਰ ਕੇ ਚਰਨ ਪਕੜ ਲੈ। ਕਹਿਣ ਲੱਗੇ, ਦਾਤਿਆ ਤੇਰੇ ਤੋਂ ਬਿਨਾਂ ਹੁਣ ਘਰ ਵੀ ਸੁਈਆਂ ਲੱਗਣਾ। ਸਾਹਿਬ ਨੇ ਕਲਮ ਚੁੱਕੀ, ਉਹ ਤੇ ਹੁਕਮਨਾਮਾ ਪੜ੍ਹਿਓ, ਬੜੇ ਕਮਾਲ ਦੇ ਸ਼ਬਦ ਲਿਖੇ। ਹੁਕਮਨਾਮਾ ਲਿਖਿਆ, ਕਹਿਣ ਲੱਗੇ ਦੋਨੋਂ ਬੈਠ ਜਾਓ। ਕਹਿੰਦੇ ਨੇ, ਅੱਜ ਤੋਂ ਬਾਅਦ ਤੁਸੀਂ ਮੇਰੇ ਲੀਕ ਪੁੱਤਰ ਹੋ। ਲੀਕ ਪੁੱਤਰ ਦਰ ਤੇ ਮੈਂ ਲੀਕ ਮਾਰ ਕੇ ਕਹਿ ਦੇਣਾ ਤੁਸੀਂ ਮੇਰੇ ਬੱਚੇ ਹੋ। ਤੇ ਜਿਹੜਾ ਉੱਥੇ ਹੁਕਮਨਾਮਾ ਲਿਖਿਆ ਉਹਦੀ ਇਬਾਰਤ ਇਸ ਤਰ੍ਹਾਂ ਹੈ, ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਸਤਿਗੁਰੂ ਜੀ ਕੀ ਆਗਿਆ ਹੈ, ਇਹ ਸਤਿਗੁਰੂ ਦੇ ਬਚਨ ਨੇ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਸਤਿਗੁਰੂ ਜੀ ਕੀ ਆਗਿਆ ਹੈ, ਗਨੀ ਖਾਂ ਨਬੀ ਖਾਂ ਇਹ ਜੋ ਹੈ ਸੇ ਮੇਰੇ ਫਰਜ਼ੰਦਾ ਸੇ ਬੈਜ ਹੈ। ਕਹਿੰਦੇ ਨੇ, ਦੋਨੋਂ ਜਿਹੜੇ ਨੇ ਮੇਰੇ ਪੁੱਤਰਾਂ ਤੋਂ ਮੈਨੂੰ ਚੰਗੇ ਲੱਗਦੇ ਨੇ, ਸੇ ਮੇਰੇ ਫਰਜ਼ੰਦਾ ਸੇ ਬੈਜ ਹੈ। ਅੱਗੇ ਕਹਿੰਦੇ ਨੇ, ਇਹ ਮੇਰੇ ਕੰਮ ਆਏ ਹੈਨ। ਤੇ ਅਗਲਾ ਸ਼ਬਦ ਵਰਤਿਆ, ਜੋ ਸਿੱਖ ਇਨਕੀ ਖਿਦਮਤ ਅੰਦਰ ਰਜੂ ਰਹੇਗਾ,
ਤੇ ਤਿੰਨ ਅੱਖਰ ਕਹਿ ਕਹਿਣ ਲੱਗੇ ਸੋ ਸਿੱਖ ਨਿਹਾਲ ਹੋਗ ਉਸ ਉੱਪਰ ਮੇਰੀ ਕਿਰਪਾ ਹੋਗ ਉਸ ਉੱਪਰ ਮੇਰਾ ਹੱਥ ਹੋਗ ਤਿੰਨ ਸ਼ਬਦ ਵਰਤੇ ਕਿ ਜਿਹੜਾ ਸਿੱਖ ਇਹਨਾਂ ਦੀ ਸੇਵਾ ਕਰੇਗਾ ਉਸ ਉੱਪਰ ਮੇਰੀ ਕਿਰਪਾ ਹੋਗ ਉਸ ਉੱਪਰ ਮੇਰਾ ਹੱਥ ਹੋਗ ਤੇ ਨਾਲ ਸ਼ਬਦ ਵਰਤੇ ਕਹਿਣ ਲੱਗੇ ਇਹ ਜੋ ਹੈਨ ਮੇਰੇ ਹੈਨ ਜੋ ਇਹਨਾਂ ਕੀ ਸੇਵਾ ਕਰੇਗਾ ਸੋ ਮੇਰੀ ਸੇਵਾ ਕਰੇਗਾ। ਕਦੇ ਤੱਕੋ ਕਿਹੋ ਜਿਹਾ ਕਿਰਦਾ ਸੀ। ਕਾਗਜ਼ ਲੈ ਕੇ ਘਰ ਆਏ ਤੇ ਗਨੀ ਖਾਨ ਦੀ ਬੱਚੀ ਉਹ ਦੇਖੇ ਵੀ ਬੂਹੇ ਵਿੱਚ ਖਲੋਤੀ ਸੀ, ਗੁਰੂ ਦੇਵ ਦੇ ਦਰਸ਼ਨ ਕੀਤੇ, ਬੱਚੇ ਦਾ ਅਕਸਰ ਆਏ ਪ੍ਰਾਹੁਣੇ ਨਾਲ ਪਿਆਰ ਬਣ ਜਾਂਦਾ। ਮੇਰੇ ਕਲਗੀ ਵਾਲੇ ਨੇ ਨਦਰ ਕੀਤੀ ਤੇ ਕਹਿਣ ਲੱਗੀ ਅੱਬਾ ਜਾਨ ਸਤਿਗੁਰੂ ਨਹੀਂ ਆਏ। ਚੁੱਕ ਕੇ ਕੁੜੀ ਨੂੰ ਕੁੱਛੜ ਅੰਦਰ ਲੈ ਗਏ। ਕਹਿਣ ਲੱਗੇ ਬੇਟਾ ਦੁਨੀਆਂ ਵਿੱਚ ਅੱਜ ਤੈਨੂੰ ਉਹ ਪਦਵੀ ਮਿਲ ਗਈ ਜਿਹੜੀ ਕਿਸੇ ਹੋਰ ਬੱਚੀ ਨੂੰ ਨਹੀਂ ਮਿਲੀ। ਪੁੱਛਿਆ ਕੀ? ਕਹਿਣ ਲੱਗੇ ਕਿ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਆਪਣੇ ਪੁੱਤਰ ਬਣਾ ਲਿਆ ਤੇ ਲਿਖ ਕੇ ਦੇ ਦਿੱਤਾ, ਤੁਸੀਂ ਮੇਰੇ ਪੁੱਤਰ ਹੋ। ਬੱਚੀ ਇੱਕਦਮ ਹੱਸ ਪਈ, ਨੱਚ ਪਈ। ਕਹਿਣ ਲੱਗੀ ਬਾਪੂ ਤੁਸੀਂ ਉਹਦੇ ਪੁੱਤਰ ਹੋ, ਫਿਰ ਮੈਂ ਉਹਦੀ ਪੋਤੀ ਹੋਈ, ਕਿੰਨੀਆਂ ਨੇ ਪੋਤੀਆਂ ਉਹਦੀਆਂ ਹੋਰ। ਤੇ ਅੱਗੋਂ ਗਨੀ ਖਾਂ ਕਹਿੰਦਾ ਧੀਆਂ ਤੇ ਪੁੱਤਰ ਉਹਦੇ ਬੇਅੰਤ ਨੇ, ਪਰ ਪੋਤੀ ਕੇਵਲ ਇੱਕ ਤੂੰ ਵੇ ਤੇ ਰਹਿੰਦੀ ਦੁਨੀਆਂ ਤੱਕ ਤੂੰ ਹੀ ਰਹਿਣ। ਉਹਨੇ ਪੁੱਛਿਆ ਜੀ ਕਿਉਂ? ਕਹਿਣ ਲੱਗੇ ਪੁੱਛਦੀ ਅੱਬਾ ਜਾਨ ਕਿਉਂ? ਡਾਕਟਰ ਬਲਬੀਰ ਸਿੰਘ ਲਿਖਦੇ ਨੇ ਬਾਕੀ ਜਿਤਨੇ ਵੀ ਸਿੱਖ ਅੰਮ੍ਰਿਤ ਛਕਦੇ ਨੇ, ਸਿੱਖ ਹੋਵੇ, ਸਿੱਖਣੀ ਹੋਵੇ, ਧੀ ਹੋਵੇ, ਪੁੱਤਰ ਹੋਵੇ, ਇੱਕੋ ਗੱਲ ਵਰਤਨੇ ਆ ਕਿ ਤੂੰ ਗੁਰੂ ਦੀ ਧੀ ਏ, ਤੂੰ ਗੁਰੂ ਦਾ ਪੁੱਤਰ ਏ। ਕਦੀ ਕਿਸੇ ਨੇ ਕਿਹਾ ਵੀ ਤੂੰ ਅੱਜ ਤੋਂ ਬਾਅਦ ਗੁਰੂ ਦੀ ਪੋਤੀ ਏ? ਭਾਵੇਂ ਦਾਦਾ ਅੰਮ੍ਰਿਤ ਛਕੇ ਤੇ ਪੋਤੀ ਅੰਮ੍ਰਿਤ ਛਕੇ, ਸ਼ਬਦ ਇਹ ਵਰਤਨੇ ਆ ਗੁਰੂ ਦੀ ਧੀ ਏ। ਪਰ ਇੱਕ ਤੂੰ ਬੇਟਾ ਉਹਵੇਂ ਜਿਹਨੂੰ ਗੁਰੂ ਕਹਿ ਕੇ ਗਿਆ ਕਿ ਤੇਰੀ ਧੀ ਮੇਰੀ ਪੋਤੀ। ਉੱਥੇ ਫਿਰ ਉਹਨੇ ਬੜੇ ਸੋਹਣੇ ਸ਼ਬਦ ਵਰਤੇ, ਕਦੀ ਅੰਦਰ ਦੀ ਭਾਵਨਾ ਬਣੇ। ਜਦੋਂ ਤੁਰ ਲੱਗੇ ਆਪ ਲਿਓ ਲੜਨਾਏ, ਸਰੀਰ ਛੱਡੇ ਤੇ ਘਰਦਿਆਂ ਨੂੰ ਇੱਕ ਗੱਲ ਕਹੀ, ਕਹਿ ਲੱਗੇ ਸਾਨੂੰ ਕਬਰਾਂ ਵਿੱਚ ਨਾ ਦਫਨਾਇਆ ਜੇ। ਪੁੱਛਿਆ ਕਿਉਂ? ਕਹਿੰਦੇ ਨੇ ਜਿੱਥੇ ਜਿਉਂਦਿਆਂ ਬੂਹੇ ਵਿੱਚ ਖਲੋ ਕੇ ਸੇਵਾ ਕੀਤੀ, ਸਾਡੀ ਕਬਰ ਉਸ ਬੂਹੇ ਵਿੱਚ ਬਣਾ ਦਿਓ ਜਿੱਥੇ ਕਲਗੀ ਵਾਲਾ ਲੰਘ ਕੇ ਗਿਆ ਸੀ। ਅੱਜ ਤੀਕਰਾ ਦੋਨਾਂ ਭਰਾਵਾਂ ਦੀ ਕਬਰ ਜਾਈਏ, ਜਾਂਦਿਆਂ ਖੱਬੇ ਹੱਥ ਹੈ, ਅੰਦਰ ਸਤਿਗੁਰੂ ਜੀ ਦਾ ਪ੍ਰਕਾਸ਼ ਹੁੰਦਾ। ਹਜ਼ੂਰ ਕਹਿੰਦੇ ਤੂੰ ਉਸ ਇਤਿਹਾਸ ਤੋਂ ਸੇਧ ਲੈ ਤੇ ਅੱਜ ਬੇਨਤੀ ਕਰ, ਆਪ ਤਿਆਗ ਬੇਨਤੀ ਕਰਨ ਲਿਹੋ ਪ੍ਰਭੂ ਲੜ ਲਾਏ ਤੇ ਜਿਨ੍ਹਾਂ ਨੂੰ ਲੜ ਲਾ ਲੈ ਜੋ ਹਰ ਕੰਤ ਮਿਲਾਈਆਂ। ਸਾਹਿਬ ਕਹਿਣ ਲੱਗੇ ਸੇ ਵਿਛੜ ਕਤਹ ਨਾ ਜਾਏ, ਉਹਨਾਂ ਦਾ ਕਦੀ ਵਿਛੋੜਾ ਨਹੀਂ ਜਿਨ੍ਹਾਂ ਨੂੰ ਸਾਈ ਨੇ ਆਪਣੇ ਬਣਾ ਲਿਆ। ਹਜ਼ੂਰ ਕਹਿਣ ਲੱਗੇ ਪ੍ਰਭ ਬਿਨ ਦੂਜਾ ਉਹ ਨਹੀਂ, ਸਾਈ ਤੋਂ ਬਿਨਾਂ ਦੂਜਾ ਕੋਈ ਨਹੀਂ ਰੱਖਣ ਵਾਲਾ। ਨਾਨਕ ਹਰ ਸ਼ਰਨ ਆਏ, ਮੈਂ ਮਾਲਕ ਦੀ ਸ਼ਰਨ ਵਿੱਚ ਆਇਆ। ਅਖੀਰ ਤੇ ਫਿਰ ਕਹਿਣ ਲੱਗੇ ਅਸੂ ਸੁਖੀ ਵਸਦੀਆਂ ਜਿੰਨਾ ਮਿਆ ਹਰ ਰਾਏ, ਜਿੰਨਾ ਉੱਤੇ ਖਰੀ ਰਾਏ ਵਾਹਿਗੁਰੂ ਦੀ ਕਿਰਪਾ ਹੋ ਗਈ, ਅਸੂ ਦੇ ਮਹੀਨੇ ਵਿੱਚੋਂ ਸੁਖੀ ਨੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਕਿਰਪਾ ਕਰੇ ਕਿਤੇ ਹਿਰਦੇ ਵਿੱਚ ਅੰਦਰ ਦੀ ਖੁਸ਼ਕੀ ਮੁੱਕੇ ਤੇ ਪ੍ਰੇਮ ਦੀ ਚਿਣ ਕਿਤੇ ਲੱਗ ਜਾਏ। ਤੇ ਜਿਹਨੂੰ ਲੱਗ ਜਾਓ, ਇੱਕ ਮੁਸਲਮਾਨ ਫਕੀਰ ਨੂੰ ਪੜਿਆ, ਉਹ ਕਹਿੰਦਾ ਇਹ ਆਖੇ ਨਹੀਂ ਹੈ ਚਿਹਰੇ ਪੇ ਤੇਰੇ ਫਕੀਰ ਕੇ, ਇਹ ਆਖੇ ਨਹੀਂ ਹੈ ਚਿਹਰੇ ਪੇ ਤੇਰੇ ਫਕੀਰ ਕੇ, ਦੋ ਠੀਕਰੇ ਹੈ ਬੀਕ ਕੇ ਦੀਦਾਰ ਕੇ ਲਈ। ਇਹ ਤਾਂ ਦੋ ਠੀਕਰੇ ਨੇ ਜਿਨ੍ਹਾਂ ਵਿੱਚ ਤੇਰੇ ਦਰਸ਼ਨਾਂ ਦੀ ਖੈਰ ਪਾਣੀ। ਸਤਿਗੁਰੂ ਬਖਸ਼ਿਸ਼ ਕਰਨ ਕਿਤੇ ਇਹ ਅਵਸਥਾ ਨਸੀਬ ਹੋ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।